ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਜੀ ਕੋ ਤਨੰਦ ਮਨ ਜੀ ਗੁਰੂ ਰੂਪ ਪਿਆਰੀ ਸਤਸੰਗਤ ਜੀਓ ਔਰ ਮਨ ਬਿਰਤੀਆਂ ਗਾਦਰ ਕਰੀਏ ਗੁਰੂ ਚਰਨਾਂ ਚ ਲਵਾਈਏ ਹਾਜ਼ਰੀਆਂ ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀਆਂ ਗਾਦਰ ਕਰਦਿਆਂ ਗਜਕੇ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਤਸੰਗਤ ਜੀਓ ਉਸ ਅਕਾਲ ਪੁਰਖ ਪਰਮਾਤਮਾ ਦੀ ਰਹਿਮਤ ਹੋਈ ਕਿਰਪਾ ਹੋਈ ਉਹਦੀ ਜਦੋਂ ਇਸ ਮਨ ਨੂੰ ਮਾਨਸ ਦੇਹ ਪ੍ਰਾਪਤ ਹੋਈ। ਇਹ ਜਿਹੜਾ ਮਨ ਹੈ ਇਸ ਦੇਹ ਅੰਦਰ ਇਸ ਸਰੀਰ ਅੰਦਰ ਪਹੁੰਚ ਕੇ ਗੁਰੂ ਚਰਨਾਂ ਵਿੱਚ ਪਹੁੰਚਿਆ। ਜਦੋਂ ਗੁਰੂ ਚਰਨਾਂ ਵਿੱਚ ਪਹੁੰਚਿਆ ਗੁਰੂ ਚਰਨਾਂ ਵਿੱਚ ਬੈਠਿਆ ਗੁਰੂ ਚਰਨਾਂ ਵਿੱਚ ਟਿਕਿਆ ਤੇ ਗੁਰੂ ਸਾਹਿਬਾਂ ਦੇ ਬੋਲ ਸਰਵਣ ਕੀਤੇ ਤੇ ਗੁਰੂ ਸਾਹਿਬ ਨੇ ਇਸ ਮਨ ਨੂੰ ਕੁਝ ਸਮਝਾਉਣ ਲੱਗੇ। ਇਸ ਮਨ ਨੂੰ ਗੁਰੂ ਜੀ ਕਹਿਣ ਲੱਗੇ ਨੇ ਮਨਾ ਤੂੰ ਕਦੀ ਵਿਚਾਰ ਕੀਤੀ ਇੱਥੇ ਕੀ ਲੈਣ ਆਇਆ ਇਸ ਸਰੀਰ ਚ ਕੀ ਲੈਣ ਆਇਆ ਇਹ ਸਰੀਰ ਤੈਨੂੰ ਕਿਉਂ ਮਿਲਿਆ ਕਦ ਲਈ ਮਿਲਿਆ। ਮਨ ਬਿਰਤੀ ਆ ਕਿਉਂਕਿ ਧਿਆਨ ਦੇਣਾ ਜਿੰਨਾ ਚਿਰ ਅਸੀਂ ਗੁਰੂ ਦੇ ਲੜ ਨਹੀਂ ਲੱਗਦੇ ਗੁਰੂ ਚਰਨਾਂ ਚ ਸੋਝੀ ਨਹੀਂ ਲੈਂਦੇ ਉਹਨਾਂ ਚਿਰ ਸਾਡੀ ਜਿਹੜੀ ਮਨ ਬਿਰਤੀ ਹੈ ਪਿਛਲੇ ਜਾਮਿਆਂ ਵਰਗੀ ਹੈ ਕੀੜੇ ਮਕੌੜੇ ਸੱਪ ਡੰਗਰ ਕੁੱਤੇ ਵਰਗੀ ਹੈ। ਸਾਨੂੰ ਆਪਣੇ ਆਪ ਦੀ ਸੋਚ ਹੀ ਨਹੀਂ ਹੈ। ਅਸੀਂ ਕੇਵਲ ਤਾਂ ਕੇਵਲ ਸੰਸਾਰ ਬਾਰੇ ਸੋਚਦੇ ਹਾਂ ਸਰੀਰ ਬਾਰੇ ਸੋਚਦੇ ਹਾਂ ਆਪਣੇ ਸਰੀਰ ਨੂੰ ਸਵਾਰਨ ਬਾਰੇ ਸੋਚਦੇ ਹਾਂ ਸਰੀਰ ਦੇ ਮਗਰ ਲੱਗੇ ਰਹਿੰਦੇ ਹਾਂ। ਪਰ ਜਦੋਂ ਸਾਡੀ ਮਨ ਬਿਰਤੀ ਗੁਰੂ ਚਰਨਾਂ 'ਚ ਜੁੜਦੀ ਹੈ ਗੁਰਬਾਣੀ ਨੂੰ ਪਿਆਰ ਨਾਲ ਪੜ੍ਹਦੇ ਹਾਂ ਵਿਚਾਰ ਕਰਦੇ ਹਾਂ ਫਿਰ ਸਾਨੂੰ ਸੋਝ ਹੀ ਆਉਂਦੀ ਹੈ ਜਿਹੜਾ ਸਰੀਰ ਹੈ ਨਾ ਇਹੋ ਜਿਹੇ ਸਰੀਰ ਤੇ ਅਸੀਂ ਪਹਿਲਾਂ ਵੀ ਕਈ ਭੋਗੇ ਆ। ਸਾਡਾ ਨਾਤਾ ਸਰੀਰ ਨਾਲ ਨਹੀਂ ਹੈ ਸਰੀਰ ਵਿੱਚ ਰਹਿ ਕੇ ਅਸੀਂ ਨਾਤਾ ਕਿਸੇ ਨਾਲ ਜੋੜਨ ਆਏ ਹਾਂ ਕਿਹਦੇ ਨਾਲ ਜਿੱਥੋਂ ਵਿਛੜੇ ਹਾਂ। ਅਸੀਂ ਸਰੀਰ ਤੋਂ ਨਹੀਂ ਵਿਛੜੇ ਕਿਸੇ ਭੈਣ ਭਰਾ ਕਿਸੇ ਮਾਂ ਬਾਪ ਤੋਂ ਨਹੀਂ ਵਿਛੜੇ ਅਸੀਂ ਆਪਣੇ ਆਪ ਤੋਂ ਵਿਛੜੇ ਹਾਂ। ਅਸੀਂ ਆਪਣੇ ਆਪ ਤੋਂ ਵਿਛੜੇ ਹਾਂ ਕੌਣ ਹੈ ਅਸੀਂ ਜੇ ਕੁਛ ਧਿਆਨ ਨਾਲ ਸਾਨੂੰ ਪੁੱਛੇ ਤੁਸੀਂ ਕੌਣ ਹੋ ਤੇ ਗੁਰੂ ਸਾਹਿਬਾਂ ਇਸ ਮਨ ਨੂੰ ਆਵਾਜ਼ ਮਾਰ ਕੇ ਕਹਿੰਦੇ ਆ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮਨ ਨੂੰ ਕਹਿਣ ਲੱਗਦੇ ਮਨਾ ਤੂੰ ਤਾਂ ਜੋਤ ਸਰੂਪ ਹੈ ਇਹਦਾ ਮਨ ਤੂੰ ਆਪਣੇ ਆਪ ਤੋਂ ਹੀ ਵਿਛੜਿਆ ਫਿਰਦਾ ਆਪਣੇ ਆਪ ਨੂੰ ਹੀ ਭੁੱਲਿਆ ਫਿਰਦਾ ਠੀਕ ਹੈ। ਤੇ ਗੁਰੂ ਜੀ ਦੇ ਲੜ ਲੱਗੇ ਤੇ ਗੁਰੂ ਜੀ ਨੂੰ ਪੁੱਛਿਆ ਵੀ ਗੁਰੂ ਜੀ ਪਛਾਣ ਕਿਹਦੀ ਕਰਨੀ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਕਹਿੰਦੇ ਕਿਸੇ ਹੋਰ ਦੀ ਪਛਾਣ ਕਰਨੀ ਹੈ ਕਹਿੰਦੇ ਆਪਣੇ ਆਪ ਦੀ ਪਛਾਣ ਕਰਨੀ ਆਪਣੇ ਆਪ ਦੀ। ਫਿਰ ਜਿਹੜੀ ਮਨ ਬਿਰਤੀ ਹੈ ਜਦੋਂ ਗੁਰੂ ਚਰਨਾਂ ਵਿੱਚ ਟਿਕਦੀ ਹੈ ਗੁਰੂ ਚਰਨਾਂ ਵਿੱਚ ਬੈਠਦੀ ਹੈ ਤੇ ਗੁਰੂ ਸਾਹਿਬਾਂ ਸਿਰ ਦਿੰਦੇ ਇਸ ਮਨ ਨੂੰ ਕਹਿੰਦੇ ਭਾਈ ਦੇਖ ਇਸ ਸਰੀਰ ਦੇ ਅੰਦਰ ਤੂੰ ਆਪਣੇ ਆਪ ਦੀ ਪਹਿਚਾਣ ਕਰਨ ਆਇਆ ਇਸ ਸਰੀਰ ਦੇ ਅੰਦਰ ਆਪਣੇ ਆਪ ਨੂੰ ਪਹਿਚਾਨਣ ਆਇਆ ਤੂੰ ਕੌਣ ਆ ਤੇ ਵਿਚਾਰ ਕਰ ਇਹ ਪਹਿਚਾਣ ਤੈਨੂੰ ਹੋਣੀ ਕਿਵੇਂ ਆ ਇਹ ਪਹਿਚਾਣ ਤੈਨੂੰ ਹੋਣੀ ਕਿਵੇਂ ਆ ਕੀ ਕਰੇਗਾ ਇਸ ਸਰੀਰ ਦੇ ਅੰਦਰ ਐਡਾ ਮਹਿੰਗਾ ਸਰੀਰ ਮਾਨਸ ਜਨਮ ਦੁਰਲੱਭ ਹੈ ਹੋਏ ਨਾ ਬਾਰੇ ਬਾਰ ਕਹਿੰਦੇ ਮਨੁੱਖ ਜਨਮ ਜਿਹੜਾ ਹੈ ਨਾ ਅਮੋਲਕ ਹੈ ਇਹ ਬਾਰ ਬਾਰ ਨਹੀਂ ਮਿਲਦਾ। ਦੇਖੋ ਕਿੱਡੀ ਵਡਿਆਈ ਕੀਤੀ ਹੈ 184 ਜੂਨ ਸੁਭਾਈ ਮਾਨਸ ਕਹੋ ਪ੍ਰਭ ਦੀ ਵਡਿਆਈ ਕਹਿ ਲੱਗੇ 84 ਲੱਖ ਜੂਨ ਪੈਦਾ ਕੀਤੀ ਪਰਮਾਤਮਾ ਨੇ ਪਰ ਇੱਕ ਮਾਨਸ ਸਰੀਰ ਆ ਜਿਹਨੂੰ ਵਡਿਆਈ ਮਿਲੀ ਆ ਕਿਹੜੀ ਵਡਿਆਈ ਮਿਲੀ ਹੈ ਕਿ ਜਦੋਂ ਮਨ ਇਸ ਸਰੀਰ ਚ ਪ੍ਰਵੇਸ਼ ਕਰੂਗਾ ਤੇ ਗੁਰੂ ਦੇ ਲੜ ਲੱਗਣ ਜੋਗਾ ਹੋਊਗਾ ਜਦੋਂ ਇਸ ਸਰੀਰ ਚ ਪ੍ਰਵੇਸ਼ ਕਰੂਗਾ ਤੇ ਗੁਰੂ ਦੇ ਲੜ ਲੱਗ ਕੇ ਆਪਣੇ ਪਿਛਲਿਆਂ ਜਨਮਾਂ ਚ ਕੀਤੇ ਪਾਪ ਮਾੜੇ ਕਰਮ ਜਿਹੜੇ ਨੇ ਉਹਨਾਂ ਨੂੰ ਧੋਣ ਦੇ ਯੋਗ ਹੋਊਗਾ। ਇੱਥੇ ਦਾਤ ਮਿਲੀ ਇੰਨੀ ਵਡਿਆਈ ਹੈ ਇਸ ਸਰੀਰ ਦੀ ਇਸ ਜਾਮੇ ਦੀ ਠੀਕ ਹੈ ਤੇ ਗੁਰੂ ਜੀ ਨੂੰ ਵਡਿਆਈ ਦੱਸਦਿਆਂ ਹੋਇਆ ਇਸ ਸਰੀਰ ਦੀ ਮਹਾਨਤਾ ਦੱਸਦਿਆਂ ਹੋਇਆ ਗੁਰੂ ਜੀ ਮਨ ਨੂੰ ਪਤਾ ਕੀ ਕਹਿਣ ਲੱਗੇ ਕਹਿੰਦੇ ਪਤਾ ਕੀ ਲੈਣਾ ਹੈ ਇੱਥੇ ਆਪਣੇ ਆਪ ਦੀ ਪਛਾਣ ਕਿਵੇਂ ਕਰੇਗਾ। ਬੜਾ ਹੈਰਾਨ ਕਿ ਆਪਣੇ ਆਪ ਦੀ ਮੈਂ ਪਛਾਣ ਕਿਵੇਂ ਕਰੂੰਗਾ ਤੇ ਗੁਰੂ ਜੀ ਇਸ ਮਨ ਨੂੰ ਹੌਲੀ ਜੀ ਕਹਿੰਦੇ ਕਹਿੰਦੇ ਆਇਆ ਮਰਨਤ ਰਾਹੂ ਧਿਆਨ ਦੇਣਾ ਆਇਆ ਮਰਨਤ ਰਾਹੂ ਕਹਿੰਦੇ ਮਨਾ ਧੁਰ ਦਰਗਾਹ ਤੂੰ ਤੈਨੂੰ ਪਰਮਾਤਮਾ ਨੇ ਸਰੀਰ ਬਖਸ਼ਿਸ਼ ਕੀਤੀ ਹੈ ਕਿਰਪਾ ਕੀਤੀ ਤੇਰੇ ਤੁਮਰੀ ਕਿਰਪਾ ਤੇ ਮਾਨੁੱਖ ਦੇਵ ਪਾਈ ਹੈ ਕਹਿੰਦਾ ਹਾਂ ਕਹਿੰਦੇ ਪਤਾ ਇਹ ਸਰੀਰ ਕਿਉਂ ਮਿਲਿਆ ਕਹਿੰਦੇ ਕੇਵਲ ਤਾਂ ਕੇਵਲ ਮਰਨ ਲਈ ਮਿਲਿਆ ਇੱਥੇ ਮਰਨ ਆਇਆ। ਦੇਖੋ ਇਸ ਤੋਂ ਪਹਿਲਾਂ 83,99,999 ਜਨਮ ਭੋਗੇ ਇਸ ਮਨ ਨੇ, ਪਰ ਮਨ ਨਹੀਂ ਮਰਿਆ। ਜਦੋਂ ਮਰਿਆ ਤਾਂ ਨਹੀਂ ਮਰਿਆ, ਮਨ ਨਹੀਂ ਮਰਿਆ। ਮਨ ਕੀ ਕਰਦਾ ਸੀ? ਸਰੀਰ ਛੱਡਦਾ ਸੀ, ਸਰੀਰ ਮਰ ਜਾਂਦਾ ਸੀ, ਇਹ ਗਾਂਹ ਤੁਰ ਪੈਂਦਾ ਸੀ। ਅੱਗੇ ਜਾ ਕੇ ਇਹਦੇ ਲਈ ਭਾਂਡਾ ਫਿਰ ਤਿਆਰ ਹੁੰਦਾ ਸੀ, ਇਹ ਉਸ ਸਰੀਰ ਚ ਦਾਵੜਦਾ ਸੀ, ਇਹ ਤੁਰਿਆ ਹੀ ਆਇਆ, ਇਹ ਮਰਿਆ ਨਹੀਂ ਕਿਤੇ। ਫਿਰ ਗੁਰੂ ਜੀ ਨੂੰ ਕਹਿਣ ਲੱਗੇ ਮਨ ਨੂੰ, ਕਹਿੰਦੇ ਭਾਈ ਗੱਲ ਸੁਣ, ਉਹ ਬਥੇਰੀ ਥਾਈ ਘੁੰਮ ਆਇਆ, ਮਰਿਆ ਤੇ ਕਿਤੇ ਵੀ ਨਹੀਂ। ਕਹਿੰਦੇ ਹੁਣ ਕੀ ਲੈਣ ਆਇਆ ਇੱਥੇ? ਕਹਿੰਦੇ ਫਿਰ ਇਹ ਉਹ ਜਨਮ ਆ, ਇਹ ਉਹ ਭਾਂਡਾ ਆ, ਜੋ ਮਰਜ਼ੀ ਕਹੀ ਜਾਓ, ਇਹ ਉਹ ਸਰੀਰ ਆ, ਇਹ ਉਹ ਸਮਾਂ ਆ। ਦੇਖੋ ਕਿੰਨਾ ਕੁਝ ਕਹਿ ਸਕਦੇ ਆਪਾਂ, ਪਰ ਆਪਾਂ ਗੌਰ ਨਹੀਂ ਕਰਦੇ। ਠੀਕ, ਜੇ ਕੋਈ ਬੰਦਾ ਕਹੇ ਨਹੀਂ ਇਹ ਸਮਾਂ ਆ, ਕੋਈ ਕਹੇ ਜਾਮਾ ਆ, ਕੋਈ ਕਹੇ ਨਹੀਂ ਇਹ ਸਰੀਰ ਆ, ਤੇ ਗੁਰੂ ਜੀ ਕਹਿੰਦੇ ਜੋ ਕੁਛ ਮਰਜ਼ੀ ਕਹਿ ਲਾ, ਹੈ ਸਭ ਕੁਛ ਇੱਕੋ ਹੀ ਆ। ਠੀਕ, ਕਹਿੰਦੇ ਇਹ ਉਹ ਸਰੀਰ ਆ, ਇਹ ਉਹ ਸਮਾਂ ਆ, ਇਹ ਉਹ ਜਨਮ ਆ ਜਿਹਦੇ ਅੰਦਰ ਤੂੰ ਮਰ ਸਕਦਾ ਆ। ਆਇਆ ਮਰਨ ਤੁਰਾ ਹੂੰ ਹਮੇ ਰੋਈਏ। ਕਹਿੰਦੇ ਦੇਖ ਆਇਆ ਤੇ ਤੂੰ ਮਰਨਾ ਹੈ ਇੱਥੇ। ਠੀਕ, ਤੇ ਰੋਣ ਦਾ ਭਾਵ ਕੀ ਹੁੰਦਾ? ਧਿਆਨ ਦੇਣਾ, ਜਦੋਂ ਕਿਸੇ ਸੰਸਾਰ ਦੇ ਵਿੱਚੋਂ ਸਾਡੇ ਕੋਲ ਕੋਈ ਚੀਜ਼ ਵਿਛੜਦੀ ਹੈ, ਸਾਨੂੰ ਕੋਈ ਘਾਟਾ ਪੈਂਦਾ, ਤੇ ਅਸੀਂ ਰੋਂਦੇ ਹਾਂ, ਉਸ ਚੀਜ਼ ਬਦਲੇ ਰੋਂਦੇ ਹਾਂ। ਉਹ ਕਹਿੰਦੇ ਗੱਲ ਸੁਣ, ਮਨਾ ਤੂੰ ਆਇਆ ਤੇ ਮਰਨਾ, ਹਉਮੈ ਕੀ ਹੈ ਮਨ ਦੀ ਮੈਲ? ਕਹਿੰਦਾ ਮਨ ਤੇ ਮੈਲ ਇੰਨੀ ਕਿ ਚੜੀ ਹੈ ਕਿ ਤੂੰ ਸੰਸਾਰ ਦੇ ਧਨ ਮਗਰ ਲੱਗਾ ਹੀ ਰੋਂਦਾ ਫਿਰਦਾ, ਜਦਕਿ ਤੈਨੂੰ ਲੋੜ ਕੀ ਹੈ ਰੋਣ ਦੀ? ਕਹਿੰਦਾ ਕਿਉਂ? ਦੇਖੋ ਵਿਛੋੜਾ ਕਿਹਦੇ ਨਾਲ ਆ? ਜਿਹੜਾ ਆਪਣਾ ਆ, ਜਿਹਦੇ ਨਾਲ ਕੋਈ ਨਾਤਾ ਸੀ ਉਹਦੇ ਨਾਲ ਵਿਛੋੜਾ ਆ। ਹੁਣ ਧਿਆਨ ਦਿਓ, ਕਿਸੇ ਪਰਿਵਾਰ ਦੇ ਅੰਦਰ ਕੋਈ ਜੀ ਮਰਦਾ ਹੈ, ਉਹ ਪਰਿਵਾਰ ਵਾਲੇ ਰੋਣ ਰਹੇ। ਠੀਕ, ਉਹ ਪਰਿਵਾਰ ਵਾਲੇ ਰੋਣ ਰਹੇ ਨੇ ਸਾਰੇ ਜਣੇ, ਤੇ ਆਂਢੀ ਗੁਆਂਢੀ ਜਾ ਕੇ ਤੇ ਉਹਨਾਂ ਨੂੰ ਹੌਸਲਾ ਦੇਣ ਰਹੇ। ਕਹਿੰਦੇ ਭਾਈ ਸਾਹਿਬ ਕਿਉਂ ਰੋਣ ਰਹੇ ਹੋ? ਜਿੰਨੀ ਲਿਖੀ ਸੀ ਭੋਗ ਕੇ ਚਲਾ ਗਿਆ। ਧਿਆਨ ਦੇਣਾ, ਇਹ ਪਰਿਵਾਰ ਵਾਲੇ ਵੀ ਜਾਣਦੇ ਆ ਕਿ ਜਿੰਨੀ ਲਿਖੀ ਸੀ ਉਨੀ ਭੋਗੀ ਦੀ ਹੈ। ਪਰਿਵਾਰ ਵਾਲੇ ਵੀ ਜਾਣਦੇ ਆ, ਇਹਦੀ ਗੱਲ ਨਹੀਂ ਉਹਨਾਂ ਨੂੰ ਪਤਾ ਨਹੀਂ ਹੈ। ਜਿਹਨਾਂ ਨੂੰ ਤੁਸੀਂ ਜਾ ਕੇ ਦੱਸਣ ਡੇ ਹੋ ਉਹ ਅਣਜਾਣ ਨਹੀਂ ਹੈ, ਕਿਉਂਕਿ ਬਾਣੀ 'ਚ ਲਿਖਿਆ ਮਨ ਜਾਣੇ ਸਭ ਬਾਤ, ਜਾਣਤ ਹੀ ਔਗਣ ਕਰੇ, ਜਾਣਦਾ ਸਭ ਕੁਛ ਆ, ਇਹਦੀ ਗੱਲ ਨਹੀਂ ਉਹਨੂੰ ਪਤਾ ਨਹੀਂ ਹੈ। ਜਿਹਦੀ ਡੈਥ ਹੋਈ ਆ ਉਹਦਾ ਤੇ ਪਰਿਵਾਰ ਵਾਲੇ ਜਾਣਦੇ ਆ ਵੀ ਇਹਦੇ ਇੰਨੇ ਕੁ ਲਿਖੇ ਸੀ ਕਿ ਭੋਗ ਕੇ ਚਲਿਆ ਗਿਆ, ਇਹਨੇ ਮਰਨਾ ਸੀ, ਪਤਾ ਉਹਨਾਂ ਨੂੰ, ਪਰ ਉਹਨਾਂ ਕੋਲ ਰਿਹਾ ਨਹੀਂ ਜਾਣਦਾ, ਰੋਈ ਜਾਣਦਾ, ਤਾਂ ਹੀ ਮਰੀ ਜਾਣਦਾ। ਕਿਹੜੀ ਗੱਲੋਂ? ਕਿਉਂਕਿ ਉਹ ਇੱਕ ਸੰਬੰਧ ਜੋੜ ਕੇ ਬੈਠੇ ਸਨ, ਇੱਕ ਨਾਤਾ ਜੋੜ ਕੇ ਬੈਠੇ ਸਨ, ਉਸ ਨਾਤੇ ਕਰਕੇ ਉਹਨਾਂ ਨੂੰ ਮਹਿਸੂਸ ਹੋ ਰਿਹਾ ਵੀ ਵਿਛੜ ਗਿਆ, ਤੇ ਰੋ ਰਹੇ। ਜਿਹੜਾ ਗਵਾਂਢੀ ਹੈ ਉਹਦਾ ਕੋਈ ਨਾਤਾ ਨਹੀਂ ਸੀ, ਕਿਉਂਕਿ ਕਹਿੰਦਾ ਕਿਸੇ ਨੇ ਕਿਹਾ ਤੁਹਾਡੇ ਗੁਆਂਢ ਉਹ ਗੁਆਂਢੀ ਸਾਡਾ, ਤੁਹਾਡਾ ਗੁਆਂਢੀ ਤੁਸੀਂ ਤਾਂ ਚਾਚਾ ਜੀ ਕਹਿੰਦੇ ਸੀ ਉਹਨਾਂ ਨੂੰ। ਕਹਿੰਦੇ ਉੱਦਾਂ ਹੀ ਗੁਆਂਢੀ ਹੋਣ ਕਰਕੇ ਚਾਚਾ ਜੀ ਕਹਿੰਦੇ, ਸਾਡਾ ਕੋਈ ਨਾਤਾ ਨਹੀਂ। ਨਾਤਾ ਨਾ ਹੋਣ ਕਰਕੇ ਰੋਇਆ ਹੀ ਨਹੀਂ, ਕਿਉਂਕਿ ਵਿਛੋੜਾ ਮਹਿਸੂਸ ਨਹੀਂ ਹੋਇਆ। ਜਿਹਦੇ ਨਾਲ ਨਾਤਾ ਆ ਉਹਦੇ ਨਾਲ ਰੋਣਾ ਧੋਣਾ, ਕਿਉਂਕਿ ਨਾਤਾ ਆ ਲੱਗਾ ਵਿਛੋੜਾ ਆ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਕਹਿੰਦੇ ਮਨਾ ਇਸ ਸੰਸਾਰ ਦੇ ਉੱਤੇ ਦੱਸ ਤੇਰਾ ਕਿਹਦੇ ਨਾਲ ਨਾਤਾ ਆ, ਦੱਸ ਤੇਰਾ ਕਿਹਦੇ ਨਾਲ ਨਾਤਾ ਜਿਹੜਾ ਤੇ ਤੂੰ ਵਿਛੜ ਗਿਆ ਤੇ ਰੋਂਦਾ ਫਿਰਦਾ। ਇੱਥੇ ਫਿਰ ਇਸ਼ਾਰਾ ਕਰਦੇ ਆ ਜਿਵੇਂ ਗਾਂਢੀ ਨੂੰ ਪਤਾ ਸੀ ਵੀ ਮੇਰਾ ਕੋਈ ਨਾਤਾ ਨਹੀਂ ਹੈ, ਮੈਂ ਵੈਸੇ ਚਾਚਾ ਕਹਿੰਦਾ ਸੀ, ਪਰ ਮਰ ਗਿਆ ਤੇ ਮਰ ਗਿਆ, ਦੱਸ ਕੀ ਕਰ ਸਕਦਾ ਮੈਂ, ਕਿਉਂ ਰੋਵਾਂ ਉਹਨੂੰ। ਇੱਦਾਂ ਫਿਰ ਗੁਰੂ ਜੀ ਇਸ ਮਨ ਨੂੰ ਸਮਝਾਉਂਦੇ, ਕਹਿੰਦੇ ਜਿਹਨਾਂ ਨਾਲ ਨਾਤਾ ਜੋੜ ਕੇ ਬੈਠਾ ਆ, ਕਾਕੀ ਮਾਈ ਕਾਕੋ ਬਾਪ ਨਾਮ ਤਰੀਕ ਝੂਠੇ ਸਬਜ਼ਾਕ। ਕਹਿੰਦੇ ਜਿਹਨਾਂ ਨਾਲ ਨਾਤਾ ਜੋੜ ਕੇ ਬੈਠਾ ਆ, ਇਹ ਮੇਰੀ ਮਾਂ ਹੈ, ਮੇਰਾ ਪਿਓ ਹੈ, ਮੇਰਾ ਭੈਣ ਹੈ, ਮੇਰਾ ਭਰਾ ਹੈ, ਮੇਰੇ ਸਕੇ ਸੰਬੰਧੀ ਨੇ, ਉਹ ਕਹਿੰਦੇ ਉਹ ਭਾਈ ਗੱਲ ਸੁਣ, ਇਹਨਾਂ ਕਰਕੇ ਰੋਂਦਾ ਫਿਰਦਾ ਵਿਛੜਦਾ, ਤੇ ਅਸਲ ਦੇ ਵਿੱਚ ਤੇਰਾ ਇਹਨਾਂ ਨਾਲ ਨਾਤਾ ਕੋਈ ਨਹੀਂ ਹੈ, ਇਹਨਾਂ ਨਾਲ ਨਾਤਾ ਕੋਈ ਨਹੀਂ ਹੈ, ਅਸਲ ਤੇਰਾ ਮਾਂ ਬਾਪ ਉਹ ਅਕਾਲ ਪੁਰਖ ਆ। ਤੂੰ ਮੇਰਾ ਪਿਤਾ, ਤੂੰ ਮੇਰੇ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਉਹਦੇ ਨਾਲ ਨਾਤਾ ਤੇਰਾ ਸਾਰਾ ਹੀ, ਸਭ ਕੁਛ ਤੇਰਾ ਅਕਾਲ ਪੁਰਖ ਹੀ ਹੈ। ਠੀਕ ਹੈ, ਇਹਨਾਂ ਨਾਲ ਕੋਈ ਨਹੀਂ ਹੈ। ਹੁਣ ਧਿਆਨ ਦੇਣਾ, ਉਹ ਘਰ ਦੇ ਜਾਣਦੇ ਸੀ ਇਹ ਗੱਲ ਵੀ ਯਾਰ ਜਿੰਨੀ ਲਿਖੀ ਸੀ ਭੋਗ ਕੇ ਚਲਾ ਗਿਆ, ਪਰ ਇੱਕ ਨਾਤਾ ਜੁੜਿਆ ਸੀ ਜਿਹਦੇ ਕਰਕੇ ਰੋਣ ਲਿਆ ਸੀ। ਉਹੀ ਪ੍ਰੋਬਲਮ ਆ, ਅਸੀਂ ਸਾਰੇ ਹੀ ਜਾਣਦੇ ਹਾਂ ਵੀ ਇਹ ਸੰਸਾਰ ਸਭ ਝੂਠਾ ਆ, ਇੱਕ ਦਿਨ ਇੱਥੋਂ ਚਲੇ ਜਾਣਾ, ਇਸ ਸੰਸਾਰ ਦੀ ਕੋਈ ਚੀਜ਼ ਸਾਡੇ ਨਾਲ ਨਹੀਂ, ਸਾਰੇ ਜਾਣਦੇ ਹਾਂ, ਪਰ ਕਰੀਏ ਕੀ? मन करके प्यार पै गया संसार नाल, इस करके रोंदे फिरंदे आ। मन जाने सब बात जानते सारे ही, आपां एड्डी कोई गल नहीं, जिन्हों मर्जी पूछ लो। एक अनजान तो अनजान बंदे नूं क्यों भला, वो यार जग ते किहड़ा अपना कोई कहिंदा रहिंदे, पता मैनू नहीं, दसण दी लोड़ नहीं, सानू भी पता। ठीक, एक दिन की गल है, वो गुरसुख प्यारा कहिंदा कोई नवीं गल्लां सुणियां सी, मर जाना एक दिन, विछड़ जाना, इत्थे किसी ना नाता नहीं है, कहिंदा सानू पता है। वो पता तो हैगा है, पर जिहड़ा सुना रहा ना उन्हूं पता उन्हूं भी है, पर वह पते तो टप गया है, वह समझ गया है कि वाकई कोई नाल चीज जाने वाली नहीं है, तेन समझ आ रहा, वो तेन पता आ, पर औगुण करना अजे, सिर्फ पता ही आ, पर नाता जगना ही जोड़ के रखे, संसार ने जोड़ के रखे। तो फिर गुरु जी इन कह लगे, दे आया मरण तो राहों हमे रोइए, नाता जोड़ के बैठा है, हमें की है मैल, मैल की अज्ञानता, अज्ञानता की है कि इन्होंने संसारियों नाता जोड़ के बैठा गया ना, जानता सब कुछ है, जानदे हो औगुण कर मतलब औगुण की है अज्ञानता है। सो गुरु जी कह लगे, पता तेन सब कुछ ही है, पर तेरे अंदर अज्ञानता है, वह तेन रोंदी है, रोंदी का मतलब की है, किसी जोड़ती है, जुड़िया ही रोंदा, घर वाले रोंदे ने, गुआढ़ी तो रोंदे नहीं, उही भी जिहदे नाल नाता जुड़िया सी रोंदे ने, साडा भी संसार नाल नाता जुड़िया, तां करके असीं संसार लई रोंदे फिरंदे। हुण ध्यान देना, इत्थे गुरु जी कहण लगे ने, आया मरण तराहु, कि तूं मौत लई आया, मरण लई आया। ठीक, ते गुरु रूप प्यारी साध सिंह जी अज फिर विचार लईए, मौत किन्नी क प्रकार दी, अज मौत ही सत्संग करिए बोलो, चलो एक अखर दे मौत ते, ते मौत है की चीज, मरना कहते किनू, वो गुरु प्यारे हो सारे कहते रहे, आप सारे ने पढ़िया, आया मरण तराहो हमें रोइए, गुरमुख नाम ते आए अस्थिर होइए। ठीक, कहते गुरमुखा वांगना नाम ते आ, अस्थिर किनू कहते, अडोल चित, जिथे मन डोलदा नहीं है अस्थिर होइए। कहना गुरमुखा वांगना नाम ते आ, फिर की होगा, इस मौत की तेन सोझी आ जूगी, जो मौत की सोझी आ जूगी, कहना फिर तेरा चित डोलूगा नहीं, छड़ पर जो होन दिया हो ही जाएंगे। सो ध्यान देना, इतने गुरु जी ने पहला कहता भी तू मरण लिया है। ठीक है, हूँ अगे विचार देना, भगत कबीर जी की कह लगे मरता मरता जग मुआ, मर भी ना जाने कोई, दसो कहते मरता मरता जग मुआ, मर भी ना जाने कोई, ऐसे मरने जो मरे बहुत ना मरना हो। विचार करना, कहते मरता मरता जग मुआ, कहते सारा संसार मरण रहा है, पर मर भी ना जाने कोई, दसो वो किड़िया दो मौत ने बई, मरण सारी दुनिया डई है, पर मरना फिर नहीं किसी आन डे, कि हो सकता तू कि मौत ने बई। सो ध्यान देना, इतने लिखा मरता मरता जग मुआ, जग दे 84 लाख जून आ, जग 84 लाख जून जग कहते, वह कह लगे बई सारा संसार मरण रहा है, पर गुरु रूप प्यारी साध संग जी हो, यह संसार जरा मौते मरता पाया, यह मौत वह मौत नहीं है, जिड़ी मौत मरण लई मनुखी जीवन मिले है। देखो कली मौत गल करनी, कली मौत का विषय अच गुरु जी की कहन लगे, कहने मरता मरता जग मुआ, मर भी ना जाने कोई, कहने सारी दुनिया मरण रही है, सारा संसार मरण रहा है, पर मरदिया मरदिया मरना फिर भी नहीं आया। यदा मतलब की है, मौत च फर्क है। ठीक है, जिहड़ा बंदा मरण रहा है उन्हूं कोई कह दे तेनू मरना ही नहीं आता, कभी हो सकता कि उठ के कहूंगा तेनू कि तेरे सामने तो मैं मरिया, तू कहना मरना नहीं आता, इहदा मतलब दोनों मौतों च फर्क है। एक मौत शरीर नूं छड्डण वाली है, जदों मन शरीर छड़दा तो मौत आ जाती है। ठीक, पर एक मौत शरीर नूं छड्डण तों पहलां आउंदी है, दो मौतां हो गई, एक मौत जिहड़ी शरीर नूं छड़दी है ते आउंदी है, एक मौत जग दा मोह छड़दी है ते आउंदी है, उह जीउंदिआं जी आउंदी है। ठीक, हुण इत्थे की कहण लगे, कहिंदे मरता मरता जग मुआ, मर भी ना जाणिआ कोई, कहिंदे मरन ते सारी दुनिया डई है, पर इहने संसार नूं मरना नहीं आउंदा। फिर कबीर जी कहिंदे ऐसे मरने जो मरे, ऐसे ऐसे क्यों क्या उन्होंने, इहदा मतलब कबीर जी ਕਿਸੇ ਮੌਤ ਨੂੰ ਲੈ ਚੁੱਕੇ ਆ, ਕਿਸੇ ਮੌਤ ਤੱਕ ਪਹੁੰਚ ਕਰ ਚੁੱਕੇ ਆ। ਹੁਣ ਧਿਆਨ ਦਿਓ, ਇੱਕ ਬੰਦਾ ਸੰਸਾਰੀ ਹੈ, ਸਰੀਰ ਛੱਡ ਦਿੰਦਾ, ਉਹ ਉਸ ਮੌਤ ਤੋਂ ਬਾਅਦ ਕਿਸੇ ਨੂੰ ਨਹੀਂ ਕਹਿੰਦਾ ਤੇ ਮਰਨਾ ਕੀ ਚੀਜ਼ ਹੈ, ਉਹਨੂੰ ਪਤਾ ਹੀ ਨਹੀਂ। ਠੀਕ, ਅਗਲੇ ਜਨਮ ਅੰਦਰ ਆ ਕੇ ਉਹਨੂੰ ਯਾਦ ਰਹਿੰਦਾ ਹੀ ਨਹੀਂ ਕਿ ਮੈਂ ਪਿਛਲੇ ਕਿਹੜੇ ਸਰੀਰ 'ਚ ਸੀਗਾ, ਦੱਸਣ ਜੋਗਾ ਜਾਂ ਨਹੀਂ ਮੈਂ ਕਿੱਦਾਂ ਮਰਿਆ ਸੀ। ਠੀਕ ਹੈ ਬਈ, ਕਿਹੜੀ ਮੌਤ ਹੈ ਫਿਰ ਜਿਹਦੇ ਬਾਰੇ ਕਬੀਰ ਜੀ ਕਹਿਣ ਡੇ ਐਸੇ ਮਰਨਾ ਜੋ ਮਰੇ। ਇਹਦਾ ਮਤਲਬ ਭਾਈ ਉਹ ਮੌਤ ਇਹ ਵਾਲੀ ਨਹੀਂ ਹੈ ਜਿਹੜੀ ਸਰੀਰ ਨੂੰ ਛੱਡ ਕੇ ਆਉਂਦੀ ਹੈ। ਠੀਕ ਹੈ, ਕਿਉਂ? ਇੱਕ ਜਗ੍ਹਾ ਤੇ ਕਬੀਰ ਜੀ ਨੇ ਕਿਹਾ, ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮ ਆਨੰਦ। ਹੁਣ ਵਿਚਾਰ ਕਰੋ ਗੁਰੂ ਪਿਆਰਿਓ, ਇੱਥੇ ਗੁਰੂ ਜੀ ਕਹਿਣ ਲੱਗੇ ਜਿਸ ਮਰਨੇ ਤੇ ਜਗ ਡਰੇ। ਸੰਸਾਰ ਦੇ ਉੱਤੇ ਕੋਈ ਵੀ ਇਨਸਾਨ ਮੌਤ ਤੋਂ ਨਹੀਂ ਡਰ ਸਕਦਾ। ਕਿਹਦੀ ਗੱਲੋਂ? ਬੇਸ਼ੱਕ ਕਹੀ ਜਾਵੇ ਯਾਰ ਮੈਂ ਮਰਨਾ ਨਹੀਂ ਚਾਹੁੰਦਾ, ਮੇਰਾ ਦਿਲ ਨਹੀਂ ਕਰਦਾ ਮਰਨ ਨੂੰ, ਮੈਨੂੰ ਡਰ ਲੱਗਦਾ ਮਰਨ ਤੋਂ। ਪਰ ਭਾਈ ਮੰਨਿਆ ਇੱਕ ਬਿਮਾਰ ਬੰਦਾ ਕਹਿ ਦੂਗਾ ਵੀ ਯਾਰ ਮੈਨੂੰ ਨਾ ਬਿਮਾਰੀ ਜੀ ਲੱਗ ਗਈ ਹੈ ਤੇ ਮੈਨੂੰ ਡਰ ਬੜਾ ਲੱਗਦਾ ਮੈਂ ਮਰ ਜਾਣਾ, ਮੰਨਿਆ ਉਹ ਡਰ ਹੁੰਦੇ ਆ। ਤੇ ਤੰਦਰੁਸਤ ਬੰਦਾ, ਚੰਗਾ ਭਲਾ ਬੰਦਾ, ਰਾਤ ਸੁੱਤਾ ਸਵੇਰੇ ਉੱਠਿਆ ਹੀ ਨਹੀਂ, ਉਹਦਾ ਕੀ ਕਰ ਲਾਂਗੇ? ਚੰਗਾ ਭਲਾ ਬੰਦਾ, ਕੋਈ ਉਹਨੂੰ ਬਿਮਾਰੀ ਨਹੀਂ ਹੈ, ਕੋਈ ਟੈਨਸ਼ਨ ਨਹੀਂ, ਉਹਨੂੰ ਲੈਣਾ ਨਹੀਂ ਦੇਣਾ ਨਹੀਂ, ਖਾਂਦੇ ਪੀਂਦੇ ਕਰਦਾ, ਬੜੀ ਸੋਹਣੀ ਖੁਰਾਕ ਖਾਂਦਾ। ਧਿਆਨ ਦਿਓ, ਖੁਦ ਡਾਕਟਰ ਆ, ਚੈੱਕ ਕਰਵਾ ਕੇ ਆਇਆ ਦੋ ਦਿਨ ਪਹਿਲਾਂ, ਤੇ ਕੀ ਕਹਿੰਦਾ ਆ ਕੇ ਘਰ ਵਾਲੀ ਨੂੰ? ਕਹਿੰਦਾ ਦੇਖ ਬੜੀ ਕਿਰਪਾ ਜੀ, ਜੇ ਆਪਾਂ ਡਾਕਟਰ ਆ ਤੇ ਆਪਾਂ ਸਹੀ ਸਲਾਮਤ ਖਾਂਦੇ ਪੀਂਦੇ ਤੇ ਬਿਮਾਰੀ ਕੋਈ ਨਹੀਂ ਨਿਕਲੀ, ਵੇਖ ਲਾ ਆ ਰਿਪੋਰਟ ਦੇਖ ਲਾ। ਘਰ ਦੀ ਰਿਪੋਰਟ ਦੇ ਕੇ ਖੁਸ਼ ਹੁੰਦੀ ਹੈ, ਕਹਿੰਦੀ ਮੈਨੂੰ ਇੰਨੀ ਖੁਸ਼ੀ ਹੈ ਵੀ ਤੁਹਾਡੀ ਰਿਪੋਰਟ ਏਡੀ ਵਧੀਆ ਆਈ ਆ ਵੀ ਕੋਈ ਵੀ ਤੁਹਾਨੂੰ ਬਿਮਾਰੀ ਨਹੀਂ ਹੈਗੀ, ਰਿਪੋਰਟ ਸਿਰਾਣੇ ਰੱਖ ਲਈ ਹੈ, ਸਿਰਾਣੇ ਰੱਖ ਲਈ। ਕਹਿੰਦਾ ਮੈਨੂੰ ਤਾਂ ਚਾਅ ਚੜ੍ਹਨ ਡਿਆ ਵੀ ਯਾਰ 50-55 ਸਾਲ ਦੀ ਉਮਰ ਹੋ ਗਈ ਤੇ ਬਿਮਾਰੀ ਮੈਨੂੰ ਕੋਈ ਨਹੀਂ। ਠੀਕ, ਤੇ ਸਵੇਰੇ ਘਰ ਦੀ ਆਵਾਜ਼ ਮਾਰਦੀ ਤੇ ਉੱਠਿਆ ਹੀ ਨਹੀਂ, ਉੱਠਿਆ ਨਹੀਂ। ਹੁਣ ਘਰ ਦੀ ਕਹਿੰਦੀ ਆ, ਉਹ ਕਹਿੰਦੀ ਭਲਿਆ ਲੋਕਾਂ ਤੂੰ ਰਾਤੀ ਤੇ ਟੈਸਟ ਕਰਾ ਕੇ ਆ, ਤੈਨੂੰ ਬਿਮਾਰੀ ਕੋਈ ਨਹੀਂ, ਫਿਰ ਤੂੰ ਮਰ ਕਿੱਦਾਂ ਗਿਆ? ਇਹਦਾ ਮਤਲਬ ਕੋਈ ਵੀ ਬੰਦਾ ਬਿਮਾਰੀ ਨਾਲ ਨਹੀਂ ਮਰਦਾ, ਆਪਣੀ ਆਈ ਤੇ ਮਰਦਾ ਹੈ, ਸਮਾਂ ਆ ਗਿਆ। ਸਰੀਰ ਦੀ ਤੰਦਰੁਸਤੀ ਵੱਖਰੀ ਚੀਜ਼ ਆ ਔਰ ਹੁਕਮ ਵੱਖਰੀ ਚੀਜ਼ ਆ। ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਹਰ ਸ੍ਰਿਸ਼ਟੀ ਉਹਦੇ ਹੁਕਮ ਚ ਬੱਧੀ ਹੋਈ ਹੈ। ਹੁਕਮ ਆ ਗਿਆ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ, ਘੱਲਿਆ ਤੇ ਆਪਾਂ ਜਿਹੜੇ ਸੀ ਚ ਭੇਜਿਆ ਆ ਗਏ, ਸੱਦੇ ਉੱਠੀ ਜਾਏ। ਆਂਦਾ ਉਹਨੇ ਸੱਦਾ ਭੇਜਿਆ ਤੇ ਉਸੇ ਵੇਲੇ ਜਿਹੜਾ ਇਹ ਮਨ ਆ ਉਸ ਸਰੀਰ ਦੇ ਵਿੱਚ ਉੱਠ ਪੈਂਦਾ, ਤੁਰ ਪੈਂਦਾ। ਉੱਠੀ ਕਿਹਨੂੰ ਕਹਿੰਦੇ? ਤੁਰ ਪੈਣਾ, ਛੱਡ ਕੇ ਤੁਰ ਪਿਆ। ਆਪਾਂ ਕਹਿੰਦੇ ਕਹਿੰਦੇ ਸੁੱਤਾ ਬੰਦਾ ਜੀ, ਆ ਹੁਣ ਸੁੱਤਾ ਜੀ, ਹੁਣੇ ਉੱਠ ਕੇ ਪਤਾ ਕਿੱਥੇ ਚਲਾ ਗਿਆ, ਉੱਠ ਕੇ ਕਹਿੰਦੇ ਆਪਾਂ। ਇਹਦਾ ਮਤਲਬ ਉੱਠੀ ਜਾਏ, ਉੱਠਿਆ ਚਲਾ ਗਿਆ। ਹੁਣ ਧਿਆਨ ਦੇਣਾ, ਇਹ ਤਾਂ ਮਤਲਬ ਗੁਰੂ ਜੀ ਕਹਿੰਦੇ ਜਿਸ ਮਰਨੇ ਤੇ ਜਗ ਡਰੇ। ਇਸ ਮੌਤ ਤੋਂ ਦੁਨੀਆਂ ਡਰਨ ਨਹੀਂ ਡਈ, ਉਹ ਕਿਹੜੀ ਮੌਤ ਹੈ ਜੇ ਤੂੰ ਦੁਨੀਆਂ ਡਰਦੀ ਫਿਰਦੀ ਹੈ? ਆਓ ਫਿਰ ਵਿਚਾਰ ਕਰੀਏ, ਕਿਹੜੀ ਮੌਤ ਹੈ ਜੇ ਤੂੰ ਸੰਸਾਰ ਡਰਦਾ ਆ? ਸੰਸਾਰ ਇਸ ਮੌਤ ਤੋਂ ਡਰਦਾ ਹੈ, ਕੋਈ ਇਨਸਾਨ ਆਪਣੇ ਮਾਂ ਬਾਪ ਨਾਲ ਪਿਆਰ ਬਹੁਤ ਕਰਦਾ, ਆਪਣੇ ਮਾਂ ਬਾਪ ਨਾਲ ਬਹੁਤ ਪਿਆਰ ਕਰਦਾ। ਮਾਂ ਬਾਪ ਕੋਲ ਜ਼ਮੀਨ ਜਾਇਦਾਦ ਚੰਗੀ ਹੈ, ਕੋਠੀ ਹੈ, ਪੈਸਾ ਵੀ ਚੰਗਾ ਹੈ। ਠੀਕ, ਹੁਣ ਧਿਆਨ ਦਿਓ, ਮੁੰਡਾ ਕਹਿੰਦਾ ਕਹਿੰਦਾ ਪਾਪਾ ਗੱਲ ਸੁਣੋ, ਉਹ ਫਲਾਣਾ ਕੰਮ ਕਰਨਾ ਸੀ, ਏਦਾਂ ਕਰਨਾ ਸੀ, ਉਦਾਂ ਕਰਨਾ ਸੀ। ਅੱਗੋਂ ਪਿਤਾ ਜੀ ਕਹਿੰਦੇ ਨਹੀਂ ਇਹ ਨਹੀਂ ਕਰਨਾ। ਮੁੰਡਾ ਕਹਿੰਦਾ ਨਹੀਂ ਮੈਂ ਕਰਨਾ ਹੈ, ਆਕੜਦਾ ਕਹਿੰਦਾ ਮੈਂ ਕਰਨਾ ਹੈ। ਤੇ ਪਿਤਾ ਜੀ ਕੀ ਕਹਿੰਦੇ? ਕਹਿੰਦੇ ਗੱਲ ਸੁਣ ਲਓ, ਜੇ ਮੇਰੇ ਨਾਲ ਪੋਤਾ ਆਕੜਿਆ ਨਾ ਮੈਂ ਤੈਨੂੰ ਕੱਖ ਨਹੀਂ ਦੇਣਾ। ਨਾਲ ਹੀ ਪਿਤਾ ਜੀ ਦੇ ਪੈਰਾਂ ਹੀ ਪੈ ਗਿਆ, ਨਹੀਂ 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 ਪਿਤਾ ਜੀ ਮੈਂ ਤੁਹਾਨੂੰ ਕੁਛ ਨਹੀਂ ਕਿਹਾ, ਤੁਸੀਂ ਇੱਦਾਂ ਕਹੋਗੇ ਮੈਂ ਕਰਨ ਨੂੰ ਤਿਆਰ ਹਾਂ। ਡਰ ਗਿਆ, ਕਿਹੜੀ ਗੱਲੋਂ? ਵੀ ਜੇ ਮੈਂ ਪਿਤਾ ਤੋਂ ਮੋਹ ਤੋੜ ਦਿੱਤਾ ਤੇ ਮੇਰੇ ਪਿਓ ਨੇ ਮੈਨੂੰ ਕੱਖ ਨਹੀਂ ਦੇਣਾ, ਬੇਦਖਲ ਕਰ ਦੇਣਾ, ਘਰੋਂ ਕੱਢ ਦੇਣਾ। ਇੱਕ ਮੌਤ ਹੈ, ਕਿਹੜੀ ਮੌਤ? ਕਿ ਸੰਸਾਰ ਮੋਹ ਦੀ ਮੌਤ ਚ ਫਸਿਆ ਫਿਰਦਾ, ਮੋਹ ਨਹੀਂ ਤੋੜਨਾ ਚਾਹੁੰਦਾ ਸੰਸਾਰ ਤੋਂ। ਸੱਚ, ਉਹ ਪਿਓ ਨਾਲ ਮੋਹ ਨਹੀਂ ਤੋੜਨਾ ਚਾਹੁੰਦਾ ਸੀ, ਹੁਣ ਕੀ ਹੋਇਆ? ਪਿਤਾ ਜੀ ਖਿੱਚ ਗਏ, ਕਹਿੰਦੇ ਬਹੁਤ ਸ਼ਰਾਰਤਾਂ ਕਰਦਾ, ਇਹ ਮੇਰੇ ਅੱਖ ਨਹੀਂ ਲੱਗਦਾ, ਮੈਂ ਇਹਨੂੰ ਘਰੋਂ ਕੱਢ ਦੇਣਾ, ਮੇਰਾ ਕੋਈ ਪੁੱਤਰ ਨਹੀਂ, ਮੈਨੂੰ ਲੋੜ ਨਹੀਂ ਹੈਗੀ। ਘਰ ਵਾਲੀ ਕਹਿੰਦੀ, ਹੌਲੀ ਜੀ ਨਾ ਗੱਲ ਸੁਣੋ, ਕੱਢ ਦਿਓ, ਬੁਢਾਪੇ 'ਚ ਕਿਸੇ ਟੀਮ ਨਹੀਂ ਮਾਰਨੀ ਤੁਹਾਨੂੰ, ਇਹੋ ਹੀ ਹੈ, ਬੁਢਾਪੇ 'ਚ ਕਿਸੇ ਪੁੱਛਣਾ ਨਹੀਂ ਤੁਹਾਨੂੰ, ਇਹੋ ਹੀ ਹੈ। ਅਤੇ ਪਿਤਾ ਜੀ ਕਹਿੰਦੇ, ਮੈਂ ਕਿਹੜਾ ਕੱਢ ਦਿੱਤਾ, ਦਾ ਭਾਈ ਮਾਰਿਆ ਡਰਨ ਦਿਆ ਇਹ ਮੌਤ ਤੋਂ ਮਰਨੋਂ ਡਰਦਾ ਹੈ ਕਿਹੜੀ ਮੌਤ ਤੋਂ ਕਿ ਜੇ ਮੈਂ ਮੋਹ ਦੀ ਮੌਤ ਤੋਂ ਮਰ ਗਿਆ ਜੇ ਮੈਂ ਕਹਿਤਾ ਜਾ ਦਫਾਓ ਮੈਨੂੰ ਤੇਰੀ ਲੋੜ ਨਹੀਂ ਤੇ ਵਾਕਈ ਬੁਢਾਪੇ ਚ ਕੌਣ ਸਾਂਭੂਗਾ ਡਰਨ ਦਿਆ ਨਾ ਜਿਸ ਮਰਨੇ ਤੇ ਜਗ ਡਰੇ ਇਸ ਮੌਤ ਤੋਂ ਕਹਿੰਦਾ ਆਪਾਂ ਸੰਸਾਰ ਤੋਂ ਮੋਹ ਤੋੜਨ ਤੋਂ ਹਰ ਇਨਸਾਨ ਡਰਦਾ ਆ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਭਗਤ ਕਬੀਰ ਜੀ ਕਹਿੰਦੇ ਹੋ ਇਹ ਸੰਸਾਰ ਵਾਲਿਓ ਅਸੀਂ ਵੀ ਸੰਸਾਰ 'ਚ ਹੀ ਗੁਜ਼ਰਨ ਡਏ ਹਾਂ ਸਾਡੇ ਵੀ ਧੀਆਂ ਪੁੱਤਰ ਨੇ ਘਰ ਵਾਲੀ ਹੈ ਪਰਿਵਾਰ ਹੈ ਸਭ ਕੁਛ ਹੈ ਪਰ ਅਸੀਂ ਇਸ ਮੌਤ ਤੋਂ ਮਰੇ ਹਾਂ ਪਰੇ ਹੋ ਚੁੱਕੇ ਹਾਂ ਆਨੰਦ ਆ ਗਿਆ ਸਾਨੂੰ ਇਸ ਮੌਤ ਤੋਂ ਕਹਿੰਦਾ ਭਾਵ ਭਗਤ ਜੀ ਕਹਿਣਾ ਚਾਹੁੰਦੇ ਨੇ ਕਿ ਸਾਡਾ ਇਹਨਾਂ ਪਰਿਵਾਰਕ ਮੈਂਬਰਾਂ ਦੇ ਨਾਲ ਉਦਾਂ ਸਰੀਰ ਕਰਕੇ ਪਿਆਰ ਆ ਸਰੀਰ ਕਰਕੇ ਅਸੀਂ ਇਹਦੇ ਨਾਲ ਤੁਰੇ ਫਿਰਦੇ ਹਾਂ ਪਰ ਮਨ ਕਰਕੇ ਸਾਡਾ ਇਹਨਾਂ ਕੋਈ ਬੋਹ ਨਹੀਂ ਹੈ ਉਹਨਾਂ ਨੇ ਇਸ ਅਵਸਥਾ ਨੂੰ ਫੜ ਲਿਆ ਤਾਕਿ ਮਾਈ ਠੱਕੋ ਬਾਪ ਨਾਮ ਤਰੀਕ ਝੂਠੇ ਸਭ ਸਾਖ ਹੁਣ ਸਾਖ ਦੇ ਵਿੱਚ ਧੀ ਪੁੱਤਰ ਵੀ ਆ ਗਿਆ ਕਹਿੰਦੇ ਮੈਂ ਮੰਨ ਚੁੱਕਾ ਵੀ ਇਹਨਾਂ ਨਾਲ ਮੇਰਾ ਨਾਤਾ ਕੋਈ ਨਹੀਂ ਹੈ ਪਰ ਇਹ ਨਹੀਂ ਕਿ ਮੈਂ ਆਪਣੇ ਬੱਚਿਆਂ ਦੀ ਖਾਤਰ ਕੰਮ ਕਾਰ ਨਹੀਂ ਕਰਦਾ ਮੈਂ ਕਿਰਤ ਕਰਦਾ ਪਿਆ ਮੈਂ ਖੇਸ ਬੁਣਦਾ ਪਿਆ ਇਹਨਾਂ ਬੱਚਿਆਂ ਲਈ ਮੈਂ ਰੋਟੀ ਲੈਣ ਜਾਂਦਾ ਸ਼ਾਹੂਕਾਰ ਦੇ ਕੋਲ ਮੈਂ ਜਾ ਕੇ ਦਬਕੇ ਸਹੀ ਨਾ ਇਹਨਾਂ ਬੱਚਿਆਂ ਦੀ ਖਾਤਰ ਪਰ ਮਨ ਕਰਕੇ ਮੇਰਾ ਕੋਈ ਮੋਹ ਨਹੀਂ ਹੈ ਮੇਰੇ ਮਨ 'ਚ ਆਨੰਦ ਆ ਆਨੰਦ ਕੀ ਹੈ ਉੱਚੀ ਅਵਸਥਾ ਆ ਮੈਨੂੰ ਸਮਝ ਲੱਗ ਚੁੱਕੀ ਹੈ ਤੇ ਮਨ ਕਰਕੇ ਮੇਰਾ ਕੋਈ ਨਾਤਾ ਨਹੀਂ ਆਉਂਦਾ ਇੱਕ ਦਿਨ ਚਲੇ ਜਾਣਾ ਠੀਕ ਹੈ ਫਿਰ ਕੀ ਕਹਿਣ ਲੱਗੇ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਈਏ ਪੂਰਨ ਪਰਮਾਨੰਦ ਹੁਣ ਧਿਆਨ ਦਿਓ ਜੇ ਆਹ ਮੌਤ ਦੀ ਗੱਲ ਹੁੰਦੀ ਜਿਹੜੀ ਕੁੱਤੇ ਨੂੰ ਵੀ ਆਉਂਦੀ ਹੈ ਡੰਗਰ ਨੂੰ ਵੀ ਆਉਂਦੀ ਹੈ ਜੇ ਇਸ ਮੌਤ ਦੀ ਗੱਲ ਹੁੰਦੀ ਆਪਾਂ ਇੱਥੇ ਕਹਿੰਦੇ ਵੀ ਮਰਨ ਤੋਂ ਬਾਅਦ 'ਚ ਆਨੰਦ ਮਿਲਦਾ ਜੇ ਇਸ ਮੌਤ ਦੀ ਗੱਲ ਹੁੰਦੀ ਤੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਮਨੁੱਖ ਜਾਮਾ ਬਣਾਉਣ ਦੀ ਲੋੜ ਹੀ ਨਹੀਂ ਸੀ ਕਿਉਂਕਿ ਇਹ ਮੌਤ ਕੁੱਤੇ ਨੂੰ ਵੀ ਆਉਂਦੀ ਹੈ ਡੰਗਰ ਨੂੰ ਵੀ ਆਉਂਦੀ ਹੈ ਪਰ ਇਸ ਮੌਤ ਤੋਂ ਆਨੰਦ ਨਹੀਂ ਆਉਂਦਾ ਇਸ ਮੌਤ ਤੋਂ ਪਰਮ ਆਨੰਦ ਨਹੀਂ ਆਉਂਦਾ ਠੀਕ ਹੈ ਕੁੱਤਾ ਕੀੜਾ ਮਕੌੜਾ ਸੱਪ ਡੰਗਰ ਸਭ ਮਰਨ ਡੇ ਨੇ ਤਾਂ ਉਹਨਾਂ ਨੇ ਕਿਹਾ ਮਰਤਾ ਮਰਤਾ ਜੱਗ ਮੂਵਾ ਮਰ ਵੀ ਨਾ ਜਾਣਿਆ ਕੋਈ ਕਹਿੰਦੇ ਮਰਨ ਸਾਰੇ ਡੇ ਨੇ ਪਰ ਅਸਲੀ ਮੌਤ ਮਰਨੀ ਕਿਸੇ ਨੂੰ ਨਹੀਂ ਆਉਂਦੀ ਉਹ ਮੌਤ ਕਿਹੜੀ ਆ ਆਇਆ ਐਸੇ ਮਰਨੇ ਜੋ ਮਰੇ ਬੋੜ ਨਾ ਮਰਨਾ ਹੋਏ ਕਹਿੰਦਾ ਐਂ ਵਾਲੀ ਮੌਤ ਅਗਰ ਕੋਈ ਲੈ ਲੈਂਦਾ ਕਿਹੜੀ ਮੌਤ ਐਂ ਵਾਲੀ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਈਏ ਪੂਰਨ ਪਰਮਾਨੰਦ ਮਰਨੇ ਹੀ ਤੇ ਕਿਹੜੀ ਮੌਤ ਜਿਹੜੀ ਸਾਨੂੰ ਇਸ ਸਰੀਰ ਚੋਂ ਜਾਣ ਤੋਂ ਪਹਿਲਾਂ ਪਹਿਲਾਂ ਆ ਜਾਂਦੀ ਹੈ ਸਰੀਰ ਛੱਡਣ ਤੋਂ ਪਹਿਲਾਂ ਪਹਿਲਾਂ ਆ ਜਾਂਦੀ ਜਿਉਂਦਿਆਂ ਜੀ ਜਿਹੜੀ ਸਾਨੂੰ ਮੌਤ ਆ ਜਾਂਦੀ ਹੈ ਹੁਣ ਧਿਆਨ ਦੇਣਾ ਇੱਥੇ ਆਪ ਜੀ ਬੜੇ ਹੀ ਲਹਿਜੇ ਦੇ ਨਾਲ ਸਮਝਣਾ ਗੁਰੂ ਜੀ ਕਹਿੰਦੇ ਜਿਵੇਂ ਅਸੀਂ ਕਹਿੰਦੇ ਫਰਾਂਸ ਮਰ ਗਿਆ ਸਾਡੇ ਨਾਲ ਨਾਤਾ ਟੁੱਟ ਗਿਆ ਸਾਡਾ ਉਹਦਾ ਕੋਈ ਲਿੰਕ ਨਹੀਂ ਹੋਣ ਉਹ ਤੇ ਮਰ ਗਿਆ ਦੁਬੜੇ ਦਿਨ ਹੋ ਕੇ ਮਰ ਗਿਆ ਉਹ ਤੇ ਠੀਕ ਪਰ ਧਿਆਨ ਦੇਣਾ ਉਹ ਮਰਿਆ ਸਾਡੇ ਤੋਂ ਨਾਤਾ ਟੁੱਟ ਗਿਆ ਤੇ ਕੀ ਕਹਿੰਦੇ ਹੋਲੀ ਜੀ ਉਹ ਤੇ ਬੜੇ ਚਿਰ ਰੱਬ ਨੂੰ ਪਿਆਰਾ ਹੋ ਗਿਆ ਜਦੋਂ ਅਸੀਂ ਮੰਨਦੇ ਹਾਂ ਇਹਦਾ ਰੱਬ ਨਾਲ ਨਾਤਾ ਜੁੜ ਗਿਆ ਇੱਥੇ ਗੁਰੂ ਜੀ ਵੀ ਸਮਝਾਉਣਾ ਚਾਹੁੰਦੇ ਉਹੀ ਗੱਲ ਕਹਿਣ ਲੱਗੇ ਭਾਈ ਐਸੀ ਅਵਸਥਾ ਬਣਾ ਮਰਨੇ ਹੀ ਤੇ ਪਈਏ ਪੂਰਨ ਪਰਮਾਨੰਦ ਜਿੱਦਾਂ ਤੇਰਾ ਮਨ ਮਰ ਜਾਏਗਾ ਜਿੱਦਾਂ ਤੇਰਾ ਮਨ ਮਰ ਜਾਏਗਾ ਮਨ ਮਰਦਾ ਭਾਵ ਕੀ ਕਿ ਸੰਸਾਰ ਦੀਆਂ ਝੂਠੀਆਂ ਤ੍ਰਿਸ਼ਨਾਵਾਂ ਭਾਵਨਾ ਤੇਰੇ ਅੰਦਰੋਂ ਬੰਦ ਹੋ ਜਾਣਗੀਆਂ ਝੂਠੀਆਂ ਮੰਗਾਂ ਤੇਰੇ ਅੰਦਰੋਂ ਬੰਦ ਹੋ ਜਾਣਗੀਆਂ ਮਨ ਤੋਂ ਮਰ ਜਾਏਗਾ ਤੇ ਕੀ ਹੋ ਗਿਆ ਮਰਨੇ ਹੀ ਤੇ ਪਾਈਏ ਕਹਿੰਦਾ ਜਦੋਂ ਤੈਨੂੰ ਇਹ ਮੌਤ ਆ ਜਾਊਗੀ ਨਾ ਮਨ ਦੀ ਪੂਰਨ ਪਰਮਾਨੰਦ ਕਹਿੰਦਾ ਫਿਰ ਤੂੰ ਪ੍ਰਾਪਤੀ ਕਰ ਲਏਗਾ ਕਹਿੰਦਾ ਕਾਹਦੀ ਪੂਰਨ ਪੂਰਨ ਕੀ ਪਹਿਲਾਂ ਪੂਰਨ ਅੱਖਰ ਆਇਆ ਮਰਨੇ ਹੀ ਤੇ ਪਾਈਏ ਕਹਿੰਦਾ ਜਦੋਂ ਇਹ ਮੌਤ ਆਜੂਗੀ ਤੇਰੇ ਅੰਦਰੋਂ ਸੰਸਾਰ ਦੀਆਂ ਤ੍ਰਿਸ਼ਨਾਵਾਂ ਭਾਵਨਾ ਝੂਠੀਆਂ ਮੰਗਾਂ ਸਭ ਬੰਦ ਹੋ ਜਾਣਗੀਆਂ ਤੇ ਪ੍ਰਾਪਤ ਕਰ ਲਏਗਾ ਕੀ ਪ੍ਰਾਪਤ ਕਰੇਗਾ ਪਹਿਲਾਂ ਪਹਿਲਾਂ ਪੂਰਨ ਅੱਗੇ ਪਰਮਾਨੰਦ ਪੂਰਨ ਪੱਖਰ ਕਿਉਂ ਆਇਆ ਕਹਿੰਦਾ ਇਸ ਮੌਤ ਤੋਂ ਬਾਅਦ ਵਿੱਚ ਸਭ ਤੋਂ ਪਹਿਲਾਂ ਸਾਡੇ ਅੰਦਰ ਪੂਰਨਤਾ ਹੀ ਆਉਂਦੀ ਹੈ ਸਾਡੇ ਅੰਦਰ ਪੂਰਨਤਾ ਹੀ ਆਉਂਦੀ ਹੈ ਬਿਨਾਂ ਮੌਤ ਤੋਂ ਕਿਸੇ ਅੰਦਰ ਪੂਰਨਤਾ ਨਹੀਂ ਜਾ ਸਕਦੀ ਇਹ ਗੱਲ ਪੱਲੇ ਬੰਨ ਲਿਓ ਸਭ ਤੋਂ ਪਹਿਲਾਂ ਪੂਰਨਤਾ ਹੀ ਆਉਂਦੀ ਹੈ ਪੂਰਨਤਾ ਤੋਂ ਬਾਅਦ 'ਚ ਕੀ ਮਿਲਦਾ ਹੈ ਪੂਰਨ ਪਰਮਾ ਆਨੰਦ ਹੁਣ ਪਰਮਾਨੰਦ ਕੀ ਚੀਜ਼ ਹੈ ਪਰਮਾਨੰਦ ਨੂੰ ਪਰਮ ਆਨੰਦ ਕਹਿੰਦੇ ਆ ਠੀਕ ਹੈ ਪਰਮਾਨੰਦ ਕੀ ਹੈ ਆਨੰਦ ਬੜੀ ਥਾਂ 'ਤੇ ਆਉਂਦਾ ਇੱਕ ਬੰਦੇ ਨੂੰ ਭੁੱਖ ਬੜੀ ਲੱਗੀ ਸੀ ਸਵੇਰ ਦਾ ਕਿਤੇ ਗਿਆ ਸੀ ਰੋਟੀ ਪਾਣੀ ਮਿਲੀ ਨਹੀਂ ਬਹੁਤ ਭੁੱਖਾ ਸੀ ਘਰ ਆਇਆ ਘਰ ਵਾਲੀ ਕਹਿੰਦੀ ਤੁਸੀਂ ਰੋਟੀ ਖਾਧੀ ਸਵੇਰ ਦੀ? ਕਹਿੰਦਾ ਨਹੀਂ ਹੈ, ਮੈਂ ਤੇ ਮਰ ਗਿਆ ਭੁੱਖਾ। ਉਹਨੇ ਫਟਾਫਟ ਰੋਟੀ ਦਿੱਤੀ, ਠੀਕ ਹੈ ਰੋਟੀ ਖਾ ਕੇ ਕਹਿੰਦਾ ਆਨੰਦ ਆ ਗਿਆ, ਕਹਿੰਦਾ ਆਨੰਦ ਆ ਗਿਆ। ਠੀਕ, ਇੱਕ ਬੰਦਾ ਇਹਦੇ ਘਰ ਗਿਆ, ਉਹਨੇ ਖੀਰ ਬਣਾ ਕੇ ਖਵਾਤੀ, ਕਹਿੰਦਾ ਆਨੰਦ ਆ ਗਿਆ। ਠੀਕ, ਉਹ ਇੱਕ ਬੰਦਾ ਗਰੀਬ ਆਦਮੀ ਸੀ, ਠੀਕ ਹੈ, ਕਿਸੇ ਨੇ 200-400 ਰੁਪਏ ਆਪਣਾ ਤਾਂ ਕਹਿੰਦਾ ਆਨੰਦ ਆ ਗਿਆ। ਇੱਕ ਬੰਦਾ ਠੰਡ ਲੱਗਣ ਡਈ ਸੀ, ਕੰਬਣ ਡਿਆ ਸੀ, ਕਿਸੇ ਨੇ ਲੋਈ ਦੇਤੀ, ਕਹਿੰਦਾ ਆਨੰਦ ਆ ਗਿਆ, ਸੱਚਿਆ ਕਹਿੰਦਾ ਆਨੰਦ ਆ ਗਿਆ। ਇੱਕ ਬੰਦਾ ਪੈਰੋਂ ਨੰਗਾ ਸੀ, ਪੈਰ ਚ ਕੰਡੇ ਚੁੱਕਦੇ ਸੀ, ਤੇ ਕੀ ਹੋਇਆ ਕਿਸੇ ਦੇ ਘਰ ਲੰਘਣ ਲੱਗਾ, ਕਿਸੇ ਨੰਗੇ ਪੈਰ ਵੇਖ ਕੇ ਕਹਿੰਦਾ ਭਾਈ ਸਾਹਿਬ ਗੱਲ ਸੁਣੋ, ਨੰਗੇ ਪੈਰੀ ਫਿਰਨ ਦਿਓ? ਕਹਿੰਦਾ ਗਰੀਬ ਬੰਦਾ ਜੁੱਤੀ ਹੈ ਹੀ ਨਹੀਂ। ਇੱਕ ਮਿੰਟ ਰੁਕ ਜਾ, ਰੁਕ ਜਾ, ਰੁਕ ਜਾ, ਚੱਪਲ ਦੇ ਦਿੱਤੀ। ਠੀਕ, ਤੇ ਉਹਨੂੰ ਕੀ ਕਹਿੰਦਾ, ਕਹਿੰਦਾ ਭਾਈ ਸਾਹਿਬ ਆਨੰਦ ਆ ਗਿਆ। ਇਹਦਾ ਮਤਲਬ ਕਿ ਸਰੀਰ ਦੀ ਝੂਠੀ ਦਾਤ ਪ੍ਰਾਪਤੀ ਵੀ ਹੋ ਜਾਏ ਤੇ ਕਹਿੰਦੇ ਆਨੰਦ ਆ ਗਿਆ। ਪਰ ਇੱਥੇ ਗੁਰੂ ਜੀ ਨੇ ਕੰਮ ਨਿਬੇੜਦਾ, ਕਹਿੰਦੇ ਮਰਨ ਹੀ ਤੇ ਪਾਈਏ ਪੂਰਨ, ਦੇਖੋ ਅੱਗੇ ਪਰਮਾਨੰਦ। ਕਹਿੰਦੇ ਵੀ ਪਹਿਲਾਂ ਪੂਰਨਤਾ ਹੀ ਆਉਂਦੀ ਹੈ, ਠੀਕ ਹੈ ਵੀ ਇਸ ਮੌਤ ਤੋਂ ਬਾਅਦ ਚ ਪਹਿਲਾਂ ਪੂਰਨਤਾ ਹੀ ਆਉਂਦੀ ਹੈ, ਉਸ ਪੂਰਨਤਾ ਤੋਂ ਬਾਅਦ ਪਰਮ ਆਨੰਦ ਪ੍ਰਾਪਤ ਹੁੰਦਾ। ਪਰਮ, ਪਰਮ ਕਿਹਨੂੰ ਕਹਿੰਦੇ ਆ? ਸਭ ਤੋਂ ਉੱਚਾ, ਜਿਸ ਆਨੰਦ ਵਰਗਾ ਕੋਈ ਆਨੰਦ ਹੋਰ ਨਹੀਂ ਹੈ, ਉਸ ਆਨੰਦ ਨੂੰ ਪਰਮ ਆਨੰਦ ਕਹਿ ਦਿੱਤਾ ਉਹਨਾਂ ਨੇ, ਕਹਿੰਦੇ ਪਰਮ ਆਨੰਦ। ਆਨੰਦ ਕਿਹਨੂੰ ਕਹਿੰਦੇ ਆ? ਆਤਮਿਕ ਸੁੱਖ। ਧਿਆਨ ਦੇਣਾ, ਚੱਪਲ ਪੈਰੀ ਪਾ ਕੇ ਸਰੀਰ ਸੌਖਾ ਹੋ ਗਿਆ, ਆਤਮਾ ਸੁਖੀ ਨਹੀਂ ਹੋ ਸਕਦੀ। ਰੋਟੀ ਖਾ ਕੇ ਸਰੀਰ ਸੌਖਾ ਹੋ ਗਿਆ, ਤੁਰਨ ਜੋਗਾ ਹੋ ਗਿਆ, ਪਰ ਮਨ ਵਿੱਚ ਸੁੱਖ ਪ੍ਰਾਪਤ ਨਹੀਂ ਹੁੰਦਾ। ਤੇ ਜਿੱਥੇ ਮਨ ਵਿੱਚ ਸੁੱਖ ਪੈਦਾ ਹੁੰਦਾ, ਉੱਥੇ ਸਰੀਰ ਨੂੰ ਰੋਟੀ ਮਿਲੇ ਚਾਹੇ ਨਾ ਮਿਲੇ, ਸਰੀਰ ਨੂੰ ਚੱਪਲ ਮਿਲੇ ਚਾਹੇ ਨਾ ਮਿਲੇ, ਸਰੀਰ ਤੇ ਕੰਬਲ ਮਿਲੇ ਚਾਹੇ ਨਾ ਮਿਲੇ, ਜਿੰਨੀ ਮਰਜ਼ੀ ਠੰਡ ਹੋਵੇ, ਜਿੰਨਾ ਅੰਦਰ ਪਰਮ ਆਨੰਦ ਆ ਨਾ, ਉਹਨਾਂ ਨੂੰ ਇਸ ਕੰਬਲਾਂ ਦੀ ਲੋੜ ਨਹੀਂ ਪੈਂਦੀ, ਅਵਸਥਾ ਬਣ ਚੁੱਕੀ ਹੈ ਅੰਦਰ। ਸੋ ਤਾਂ ਉਹ ਕਹਿੰਦੇ ਪਏ ਨੇ ਮਰਨ ਹੀ ਤੇ ਪਾਈਏ ਪੂਰਨ ਪਰਮਾ ਆਨੰਦ। ਹੁਣ ਵਿਚਾਰ ਕਰੀ ਜੋ ਐਸੇ ਮਰਨੇ ਜੋ ਮਰੇ, ਕਹਿੰਦਾ ਇਹ ਵਾਲੀ ਮੌਤ ਜੇ ਕੋਈ ਛੇੜ ਲਵੇ, ਜਿਉਂਦਿਆਂ ਜੀ ਇਹ ਵਾਲੀ ਮੌਤ ਅਗਰ ਕੋਈ ਛੇੜ ਲਵੇ ਤਾਂ ਕੀ ਹੋਏਗਾ? ਬਹੁਤ ਨਾ ਬਣਨਾ ਹੋਏ, ਕਹਿੰਦਾ ਦੁਬਾਰਾ ਮੌਤ ਨਹੀਂ ਆਊਗੀ। ਹੁਣ ਇਹ ਮੌਤ ਕਿਹੜੀ ਦੁਬਾਰਾ ਨਹੀਂ ਆਉਣੀ? ਜਿਹੜੀ ਜਨਮ ਲੈਣ ਤੋਂ ਬਾਅਦ ਚ ਆਉਂਦੀ ਹੈ, ਇਹ ਮੌਤ ਕਿਹੜੀ ਆ? ਜਿਹੜੀ ਜਨਮ ਲੈਣ ਤੋਂ ਬਾਅਦ ਚ ਆਉਂਦੀ ਹੈ। ਕਹਿੰਦੇ ਫਿਰ ਉਹ ਮਨ ਦੁਬਾਰਾ ਕਿਸੇ ਸਥਿਤੀ ਚ ਪੈਦਾ ਹੀ ਨਹੀਂ ਹੋਊਗਾ, ਉਹਨੂੰ ਮੌਤ ਕਿੱਥੋਂ ਆਊਗੀ? ਠੀਕ, ਕਈ ਪ੍ਰਕਾਰ ਦੀ ਮੌਤ ਆ, ਦੇਖੀ ਜਾਓ ਅੱਜ। ਠੀਕ ਆ, ਹੁਣ ਇੱਕ ਮੌਤ ਗੁਰੂ ਜੀ ਕਹਿੰਦੇ ਕਿਹੜੀ ਹੈ? ਠੀਕ ਆ, ਇੱਕ ਮੌਤ ਦੀ ਗੁਰੂ ਜੀ ਦੱਸਣ ਲੱਗੇ, ਕਹਿੰਦੇ ਵੀ ਜੇ ਗੁਰੂ ਨਾਲ ਨਾਤਾ ਜੋੜਨਾ ਤਾਂ ਵੀ ਮੌਤ ਚਾਹੀਦੀ ਹੈ, ਗੁਰੂ ਨਾਲ ਨਾਤਾ ਜੋੜਨਾ ਨਾ ਤਾਂ ਵੀ ਮੌਤ ਚਾਹੀਦੀ ਹੈ। ਵਿਚਾਰ ਕਰਨਾ, ਗੁਰੂ ਰੂਪ ਪਿਆਰੀ ਸਾਧ ਸਿੰਘ ਜਿੱਦਾਂ ਆਪਾਂ ਕਹਿੰਦੇ ਹਾਂ, ਉਹ ਰੱਬ ਨੂੰ ਪਿਆਰਾ ਹੋ ਗਿਆ, ਇਹਦਾ ਮਤਲਬ ਰੱਬ ਨਾਲ ਨਾਤਾ ਜੁੜ ਗਿਆ ਮਰਨ ਤੋਂ ਬਾਅਦ, ਅਸੀਂ ਇਹੀ ਮੰਨਦੇ ਸਾਰੇ ਜਣੇ, ਉਹ ਰੱਬ ਨੂੰ ਪਿਆਰਾ ਹੋ ਗਿਆ। ਤੇ ਗੁਰੂ ਸਾਹਿਬ ਬਣ ਕੇ ਕਹਿੰਦੇ, ਕਹਿੰਦੇ ਅਗਰ ਤੇਰਾ ਮੇਰੇ ਨਾਲ ਨਾਤਾ ਜੋੜਨਾ ਪਹਿਲਾਂ ਮਰਨਾ, ਪਹਿਲਾਂ ਮਰਨਾ ਸਿੱਖ। ਠੀਕ, ਜੇ ਮੌਤ ਨਹੀਂ ਆਈ, ਮਨ ਬਿਰਤੀ ਤੇ ਮੌਤ ਨਹੀਂ ਹੈ, ਤੇ ਗੁਰੂ ਨਾਲ ਨਾਤਾ ਨਹੀਂ ਜਾਡਾ। ਆਪਾਂ ਰਾਤ ਦਿਨ ਬਾਣੀ ਪੜ੍ਹੀਏ, ਰਾਤ ਦਿਨ ਮੱਥੇ ਟੇਕੀਏ, ਪਰ ਨਾਤਾ ਨਹੀਂ ਜਾਏਗਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰਹਿਣ ਕਰ ਤੋ ਆਓ ਹਮਾਰੇ ਪਾਸ। ਕਹਿੰਦੇ ਇੱਕ ਕੰਮ ਕਰ, ਪਹਿਲਾਂ ਮਰਨਾ ਕਬੂਲ ਕਰ। ਕਿਹੜਾ ਮਰਨਾ? ਗੁਰੂ ਪਿਆਰਿਓ, ਜਿਹੜੀ ਮੌਤ ਸਰੀਰ ਛੱਡ ਕੇ ਉਹਦੀ ਨੂੰ ਕਬੂਲਣ ਦੀ ਲੋੜ ਨਹੀਂ ਹੈ, ਉਹਨੂੰ ਕਬੂਲਣ ਦੀ ਲੋੜ ਨਹੀਂ ਹੈ, ਉਹ ਨਾਸਤਿਕ ਤੋਂ ਨਾਸਤਿਕ ਬੰਦੇ ਨੂੰ ਵੀ ਆਉਣੀ ਹੈ। ਠੀਕ, ਸਾਧੂ ਨੂੰ, ਬ੍ਰਹਮ ਗਿਆਨੀ ਨੂੰ ਵੀ ਆਉਣੀ ਹੈ, ਉਹ ਆਉਣੀ ਹੀ ਆਉਣੀ ਹੈ, ਇਹ ਉਸ ਮੌਤ ਦੀ ਗੱਲ ਨਹੀਂ ਹੈ। ਗੁਰੂ ਜੀ ਨੇ ਪਹਿਲਾਂ ਮਰਨ ਕਬੂਲ, ਪਹਿਲਾਂ ਦਾ ਮਤਲਬ ਕੀ ਹੈ? ਕਿ ਜਦੋਂ ਤੂੰ ਮੇਰਾ ਨਾਤਾ ਜੋੜਨਾ ਚਾਹੁੰਦਾ ਆ, ਜੇ ਤੂੰ ਚਾਹੁੰਦਾ ਆ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੈਨੂੰ ਆਪ ਜੀ ਦੀ ਗੁਰਬਾਣੀ ਦੀ ਸੋਝੀ ਆ ਜਾਏ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮੈਂ ਆਪ ਜੀ ਦਾ ਨਾਤਾ ਜੋੜ ਸਕਾਂ, ਮੈਂ ਆਪ ਦੇ ਚਰਨਾਂ ਨਾਲ ਜੁੜ ਕੇ ਤੇ ਮੈਂ ਵੀ ਭਗਤੀ ਕਰ ਸਕਾਂ, ਤੇ ਕਹਿੰਦੇ ਸਭ ਤੋਂ ਪਹਿਲਾਂ ਕੰਮ ਕਰਨਾ ਪੈਣਾ, ਪਹਿਲਾਂ ਮਰਨਾ ਕਬੂਲ ਕਰ। ਕਿਹੜਾ ਮਰਨਾ? ਤ੍ਰਿਸ਼ਨਾਵਾਂ, ਭਾਵਨਾ, ਝੂਠੀਆਂ ਮੰਗਾਂ, ਇਹਨਾਂ ਤੋਂ ਪਰਾਂ ਹੋਣਾ, ਕਬੂਲ ਕਰ ਲੈ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੈਂ ਤੇਰੇ ਚਰਨਾਂ ਜੁੜਨਾ ਚਾਹੁੰਦਾ ਤੇ ਮੈਂ ਆਪ ਜੀ ਦਾ ਪ੍ਰਣ ਕਰਦਾ ਕਿ ਮੈਨੂੰ ਸੰਸਾਰ ਦੀ ਝੂਠੀ ਦਾਤ ਕੋਈ ਨਹੀਂ ਚਾਹੀਦੀ। ਇਹਨੂੰ ਕਹਿੰਦੇ ਜੇ ਮਰਨਾ ਕਬੂਲ ਕਰਨਾ। ਕਹਿ ਦਿਓ ਪਹਿਲਾਂ ਹੀ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੈਨੂੰ ਸੰਸਾਰ ਦੀ ਕੋਈ ਦਾਤ ਨਹੀਂ ਚਾਹੀਦੀ, ਮੈਨੂੰ ਸੰਸਾਰ ਦੀ ਕੋਈ ਚੀਜ਼ ਨਹੀਂ ਚਾਹੀਦੀ, ਮੇਰੇ ਮਨ ਵਿੱਚ ਕੋਈ ਤ੍ਰਿਸ਼ਨਾ ਨਹੀਂ ਹੈ, ਕੋਈ ਖਾਸ਼ ਨਹੀਂ ਹੈ, ਕੋਈ ਭਾਵਨਾ ਨਹੀਂ ਹੈ, ਕੁਛ ਨਹੀਂ ਚਾਹੀਦਾ ਮੈਨੂੰ। ਠੀਕ ਹੈ, ਮੈਨੂੰ ਤਾਂ ਤੇਰੇ ਚਰਨਾਂ ਦੀ ਸੋਝੀ ਚਾਹੀਦੀ ਹੈ। ਜਿਹਨੇ ਗੁਰੂ ਨੂੰ ਇਹ ਗੱਲ ਕਹਿ ਦਿੱਤੀ ਕਿ ਮੈਨੂੰ ਸੰਸਾਰ ਦੀ ਕੋਈ ਦਾਤ ਨਹੀਂ ਚਾਹੀਦੀ, ਸਮਝ ਲਓ ਉਹਨੇ ਮਰਨਾ ਕਬੂਲ ਕਰ ਲਿਆ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ। ਹੁਣ ਦੱਸੋ, ਜਿਹਨੇ ਜਿੰਦਾ ਰਹਿਣ ਦੀ ਆਸ ਹੀ ਛੱਡ ਦਿੱਤੀ ਹੈ, ਉਹਨੂੰ ਸੰਸਾਰ ਦੀ ਕਿਸੇ ਝੂਠੀ ਚੀਜ਼ ਦੀ ਲੋੜ ਹੈਗੀ? ਇਹਦਾ ਮਤਲਬ ਪਹਿਲਾਂ ਮਰਨਾ ਕਬੂਲ ਕਰ, ਜਦੋਂ ਕਬੂਲ ਕਰ ਲਏਗਾ ਫਿਰ ਤੈਨੂੰ ਜੀਵਨ ਦੀ ਆਸ ਰਹੂਗੀ ਨਹੀਂ। ਕੀ ਹੋਊਗਾ, ਛੱਡ ਪਰਾਂ ਯਾਰ, ਕੀ ਲੈਣਾ ਸੰਸਾਰ 'ਚ ਰਹਿ ਕੇ, ਸੰਸਾਰ ਝੂਠਾ ਆ। ਠੀਕ ਹੈ, ਫਿਰ ਤੈਨੂੰ ਝੂਠਾ ਲੱਗੂਗਾ ਸੰਸਾਰ, ਫਿਰ ਤੈਨੂੰ ਸੰਸਾਰ ਦੀ ਹਰ ਇੱਕ ਝੂਠੀ ਦਾਤ ਫਿੱਕੀ ਫਿੱਕੀ ਲੱਗਣ ਲੱਗ ਪਊਗੀ, ਛੱਡ ਪਰਾਂ ਯਾਰ ਸੰਸਾਰ ਆ ਯਾਰ। ਠੀਕ ਹੋ ਸਭਣਾ ਕੀ ਰੇਣੂਕਾ, ਰੇਣੂਕਾ ਕਹਿੰਦੇ ਚਰਨਾਂ ਦੀ ਧੂੜ। ਹੁਣ ਤੁਸੀਂ ਜਾਣਿਓ, ਤੁਸੀਂ ਕਿੰਨੇ ਕੁ ਬੰਦੇ ਦੇ ਚਰਨਾਂ ਦੀ ਧੂੜ ਹੋ ਸਕਦੇ ਹੋ, ਹੈ ਨਾ? ਕਿੱਡਾ ਵੱਡਾ ਸੰਸਾਰ ਆ, ਹੈ ਨਾ? ਕਿੱਥੇ ਕਿੱਥੇ ਆਪਾਂ ਦੇਸ਼ਾਂ 'ਚ ਘੁੰਮਦੇ ਰਹਾਂਗੇ, ਸਾਰੇ ਦੇਸ਼ਾਂ ਜਾ ਕੇ ਨਾ ਜਿੰਨੀ ਦੁਨੀਆਂ ਲੰਘਿਆ ਲੰਮੇ ਪੈ ਜਾਵਾਂਗੇ, ਅਸੀਂ ਤੁਹਾਡੇ ਚਰਨਾਂ ਦੀ ਧੂੜ ਆ ਜੀ? ਨਹੀਂ। ਤੇ ਗੁਰੂ ਜੀ ਕਹਿੰਦੇ ਹੋ ਸਭਣਾ ਕੀ ਰੇਣੂਕਾ, ਸਭਣਾ ਸਭਣਾ ਦੇ ਵਿੱਚ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹ ਸਾਰਾ ਸੰਸਾਰ ਆਉਂਦਾ, 84 ਲੱਖ ਜੂਨ ਆਉਂਦੀ ਆ। ਕਹਿੰਦੇ ਹੋ ਸਭਣਾ ਕੀ ਰੇਣੂਕਾ, ਕਹਿੰਦੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਤੋਂ ਉੱਚਾ ਜਾਣ ਤੇ ਆਪਣੇ ਆਪ ਨੂੰ ਸ੍ਰਿਸ਼ਟੀ ਦਾ ਨੀਵਾਂ ਮਿੱਟੀ ਦੇ ਸਮਾਨ ਸਮਝ, ਤੇ ਮੈਂ ਇਸ ਸੰਸਾਰ ਦੇ ਪੈਰਾਂ ਦੀ ਧੂੜ ਆ। ਕਹਿੰਦਾ ਭਾਵ ਕਿ ਮੈਂ ਇਸ ਸੰਸਾਰ ਦੇ ਵਿੱਚੋਂ ਇੰਨਾ ਨੀਵਾਂ ਆ ਮਨ ਕਰਕੇ। ਠੀਕ ਹੈ ਬਈ, ਹੁਣ ਧਿਆਨ ਦਿਓ, ਇੱਕ ਇਨਸਾਨ ਤੁਰਿਆ ਜਾਣ ਰਿਹਾ ਬਹੁਤ ਕੱਦ ਦਾ ਲੰਬਾ, ਪਰ ਗੁਰੂ ਪਿਆਰਿਓ ਕਈ ਵਾਰੀ ਕੀ ਕਹਿੰਦੇ ਆ, ਕੱਦ ਦਾ ਬਹੁਤ ਲੰਬਾ ਹੈ ਪਰ ਨੀਵਾਂ ਬਹੁਤ ਆ। ਪੁੱਛਿਆ ਵੀ ਨੀਵਾਂ ਕਿੱਦਾਂ ਤੇ ਲੰਬਾ ਹੋ ਕੇ ਤੁਰਨ ਰਿਹਾ, ਜਿੱਡਾ ਲੰਬਾ ਉੱਡਾ ਤੁਰੂਗਾ ਬਚਾਰਾ, ਨੀਵਾਂ ਕਿੱਦਾਂ ਹੋਜੂ? ਤਾਂ ਫਿਰ ਕੋਈ ਸੱਜਣ ਕਹਿੰਦਾ ਬਈ ਓਏ, ਤਨ ਤੋਂ ਬਹੁਤ ਲੰਬਾ ਪਰ ਮਨ ਤੋਂ ਬਹੁਤ ਨੀਵਾਂ ਹੈ, ਇਹਦੀ ਸੋਚ ਬੜੀ ਨੀਵੀਂ। ਇਹਦਾ ਮਤਲਬ ਸੋਚ ਤੋਂ ਨੀਵੇਂ ਹੋਣਾ ਹੈ, ਸਰੀਰ ਤੋਂ ਨੀਵੇਂ ਨਹੀਂ ਹੋ ਸਕਦੇ। ਸਰੀਰ ਜਿੱਡਾ ਕਿ ਰੱਬ ਨੇ ਬਖਸ਼ਿਸ਼ ਕੀਤਾ, ਇਹਦੇ ਨਾਲ ਤੁਰਨਾ ਪੈਣਾ। ਸੋ ਗੁਰੂ ਜੀ ਕਹਿਣ ਲੱਗੇ, ਹੋ ਸਭਣਾ ਕੀ ਰੇਣੂਕਾ, ਤਾਂ ਉਹ ਹਮਾਰੇ ਬਾਸ। ਦੇਖੋ ਕਹਿੰਦੇ ਵੀ ਜਦੋਂ ਇਹ ਤੇਰੀਆਂ ਤਿੰਨ ਅਵਸਥਾ ਬਣ ਜਾਣਗੀਆਂ ਫਿਰ ਤੇਰਾ ਮੇਰਾ ਨਾਤਾ ਜੁੜ ਜੂਗਾ। ਉਹ ਹਮਾਰੇ ਪਾਸ, ਪਾਸ ਦਾ ਮਤਲਬ ਕੀ ਹੈ, ਕਿਸੇ ਦੇ ਕੋਲ ਆ ਜਾਣਾ। ਇਹਦਾ ਮਤਲਬ ਤੇਰੀ ਮਨ ਬਿਰਤੀ ਜਿਹੜੀ ਹੈ, ਤੇਰੀ ਅੰਦਰ ਦੀ ਸੋਚ ਜਿਹੜੀ ਹੈ ਨਾ, ਗੁਰੂ ਸਾਹਿਬ ਨੇ ਕਹਿੰਦੇ ਤਾਂ ਮੇਰੇ ਲਾਗੇ ਆ ਸਕਦੀ ਹੈ ਜੇ ਤੂੰ ਆਹ ਤਿੰਨ ਕੰਮ ਕਰ ਲੈਂਦਾ। ਜੇ ਤੂੰ ਮਰਨਾ ਕਬੂਲ ਨਹੀਂ ਕਰਦਾ ਤੇ ਤੇਰੀ ਸੋਚ ਭਾਵੇਂ ਰੋਜ਼ ਬਾਣੀ ਪੜ, ਰੋਜ਼ ਪਾਠ ਕਰ, ਪਰ ਤੇਰੀ ਸੋਚ ਜਿਹੜੀ ਹੈ ਉਹ ਮੇਰੇ ਲਾਗੇ ਨਹੀਂ ਆ ਸਕਦੀ। ਦੇਖੋ ਗੱਲ ਸਾਰੀ ਸੋਚ ਦੀ ਹੈ, ਗੱਲ ਸਾਰੀ ਮਨ ਬਿਰਤੀ ਦੀ ਹੈ। ਠੀਕ ਹੈ, ਤਾਂ ਗੁਰੂ ਜੀ ਆਪ ਜੀ ਨੂੰ ਸਮਝਾਉਂਦੇ ਪਏ, ਕਹਿੰਦੇ ਵੀ ਪਹਿਲਾਂ ਆਹ ਕੰਮ ਕਰ ਲੈ ਫਿਰ ਤੇਰਾ ਮੇਰਾ ਨਾਤਾ ਜੁੜ ਜੂਗਾ, ਤੂੰ ਮੇਰੇ ਕੋਲ ਆ ਜਾਏਗਾ। ਕਹਿੰਦਾ ਭਾਵ ਮੇਰੇ ਕੋਲ ਬੈਠ ਜਾਏਗਾ, ਕਿੱਦਾਂ ਕੋਲ ਬੈਠ ਜਾਏਗਾ? ਇਹਦਾ ਮਤਲਬ ਫਿਰ ਤੇਰੀ ਮਨ ਬਿਰਤੀ ਜਦੋਂ ਤੂੰ ਗੁਰਬਾਣੀ ਪੜ੍ਹੇਗਾ ਨਾ, ਫਿਰ ਦੂਰ ਨਹੀਂ ਜਾਊਗੀ ਕਿਤੇ, ਝੂਠੀਆਂ ਮੰਗਾਂ ਮਗਰ ਨਹੀਂ ਭਜੂਗੀ, ਸੰਸਾਰ ਮਗਰ ਨਹੀਂ ਭਜੂਗੀ, ਫਿਰ ਤੇਰੀ ਮਨ ਬਿਰਤੀ ਮੇਰੇ ਕੋਲ ਹੀ ਟਿੱਕੀ ਰਹੂਗੀ। ਜਦੋਂ ਬਾਣੀ ਪੜ੍ਹੇਗਾ ਤੈਨੂੰ ਬਾਣੀ ਦੀ ਆਪਣੇ ਆਪ ਸਮਝ ਆਉਣ ਲੱਗ ਪਊਗੀ। ਠੀਕ ਹੈ, ਮਰਨਾ ਸਮਝ ਲੱਗੀ, ਪਹਿਲਾਂ ਮਰਨਾ ਕਬੂਲ ਕਰਨਾ। ਹੁਣ ਬੜੀ ਪ੍ਰਕਾਰ ਦੀ ਮੌਤ ਆ, ਇੱਕ ਜਗ੍ਹਾ ਤੇ ਗੁਰੂ ਜੀ ਖੁਰ ਮੌਤ ਕਹਿੰਦੇ, ਕੀ ਕਹਿੰਦੇ? ਕਹਿੰਦੇ ਕਾਫੀ ਮਰਿਆ ਹੀ। ਪੁੱਛਿਆ ਕਿਹੜਾ? ਕਹਿੰਦੇ ਅਤ ਸੁੰਦਰ, ਕੁਲੀਨ, ਚਤੁਰ, ਮੁੱਖ ਗਿਆਨੀ, ਧਨਵੰਤ, ਮ੍ਰਿਤਕ ਕਹੀਏ ਨਾਨਕਾ, ਜਾਂ ਪ੍ਰੀਤ ਨਹੀਂ ਭਗਵੰਤ। ਦੇਖੋ ਫਿਰ ਮੁਰਦਾ ਕੀ ਕਹਿਣ ਲੱਗੇ, ਕਹਿੰਦੇ ਅਤ ਸੁੰਦਰ, ਕਹਿੰਦੇ ਕੋਈ ਪੁਰਾਣੀ ਸਰੀਰ ਕਰਕੇ ਅਤਿ ਦਾ ਸੁੰਦਰ ਹੋਵੇ, ਬਹੁਤ ਸੋਹਣਾ ਹੋਵੇ। ਠੀਕ ਹੈ, ਕੁਲੀਨ, ਕੁਲੀਨ ਕਿਹਨੂੰ ਕਹਿੰਦੇ ਆ? ਸਾਫ਼ ਸੁਥਰਾ। ਅਸੀਂ ਦੇਖਦੇ ਹਾਂ, ਆਪਾਂ ਕਿਸੇ ਦੀ ਗੱਲ ਕਰਦੇ ਹਾਂ, ਫਲਾਣਾ ਸੋ ਬਹੁਤ ਸਾਫ਼ ਸੁਥਰਾ ਰਹਿੰਦਾ, ਉਹਦੇ ਕੋਈ ਬੋ ਨਹੀਂ ਆਉਂਦੀ, ਉਹ ਟਾਈਮ ਤੇ ਨਹਾਉਂਦਾ, ਕੱਪੜੇ ਬਦਲਦਾ, ਹੈਂ, ਆਪਣੇ ਦੇ ਸੈਂਟ ਛਿੜਕਦਾ, ਪਤਾ ਨਹੀਂ ਆਪਾਂ ਕੀ ਕਹਿ ਦਿੰਦੇ, ਬਹੁਤ ਹੀ ਸੋਹਣਾ ਹੈ, ਕਲੀਨ ਹੈ, ਸਾਫ਼ ਸੁਥਰਾ ਰਹਿੰਦਾ ਉਹ। ਗੁਰੂ ਜੀ ਕਹਿੰਦੇ ਜਿੰਨਾ ਮਰਜ਼ੀ ਸਾਫ਼ ਸੁਥਰਾ ਹੋਵੇ। ਠੀਕ ਹੈ, ਚਤੁਰ, ਚਤੁਰ ਕਿਹਨੂੰ ਕਹਿੰਦੇ? ਸਿਆਣੇ ਨੂੰ ਕਹਿੰਦੇ। ਕੋਈ ਬੰਦਾ ਬੜਾ ਸਿਆਣਾ ਹੋਵੇ, ਵੀ ਉਹ ਬੜੀ ਸਿਆਣੀ ਗੱਲ ਕਰਦਾ, ਬਹੁਤ ਸਮਝਦਾਰ ਬੰਦਾ, ਸਿਆਣਾ ਹੈ ਉਹ, ਘਰ ਚੋਂ ਸਿਰ ਕੱਢੂਗਾ, ਹਰ ਗੱਲ ਕਰਦਾ, ਸਿਆਣਪ ਵਾਲੀ ਕਰਦਾ। ਕਹਿੰਦੇ ਮੁੱਖ ਗਿਆਨੀ, ਮੁੱਖ ਮੂੰਹ, ਕਹਿੰਦੇ ਚਿਹਰਾ ਵੇਖਣ ਨੂੰ ਲੱਗੇ ਕੋਈ ਗਿਆਨੀ ਧਿਆਨੀ ਹੈ। ਠੀਕ ਹੈ, ਗੁਰਮੁਖ ਹੈ ਕੋਈ, ਜਿਵੇਂ ਆਪਾਂ ਚਿਹਰਾ ਵੇਖ ਕੇ ਕਿਸੇ ਨੂੰ ਕਹਿ ਦਿੰਦੇ, ਤਾਂ ਗੁਰਮੁਖ ਪਿਆਰੇ ਲੱਗਦੇ ਹੋ ਤੁਸੀਂ ਤੇ। ਠੀਕ ਹੈ, ਕਹਿੰਦੇ ਕੋਈ ਗਿਆਨੀ ਧਿਆਨੀ ਹੋਵੇ, ਧਨਵੰਤ, ਕਹਿੰਦੇ ਵੀ ਫਿਰ ਉਹ ਸਰੀਰ ਕਰਕੇ ਸੰਸਾਰ ਵਿੱਚ ਅਮੀਰ ਹੋਵੇ, ਧਨ ਕਰਕੇ। ਗੁਰੂ ਪਿਆਰਿਓ, ਇੱਕ ਅਮੀਰੀ ਮਨ ਦੀ ਹੈ, ਇੱਕ ਅਮੀਰੀ ਤਨ ਦੀ ਹੈ, ਇੱਕ ਗਰੀਬੀ ਤਨ ਦੀ ਹੈ, ਇੱਕ ਗਰੀਬੀ ਮਨ ਦੀ ਹੈ। ਗੁਰੂ ਪਿਆਰਿਓ, ਜਦੋਂ ਤੁਹਾਡੀ ਮਨ ਬਿਰਤੀ ਗਰੀਬੀ ਹੈ, ਫਿਰ ਆਨੰਦ ਵੱਖਰਾ ਜੀ, ਮਨ ਬਿਰਤੀ ਅਮੀਰੀ ਹੈ, ਆਨੰਦ ਵੱਖਰਾ ਜਿਹਾ। ਤਨ ਤੋਂ ਗਰੀਬ ਹੈ ਕੋਈ ਵੱਡੀ ਗੱਲ ਨਹੀਂ ਹੈ, ਤਨ ਤੋਂ ਅਮੀਰ ਹੈ ਕੋਈ ਵੱਡੀ ਗੱਲ ਨਹੀਂ, ਗਰੀਬ ਵੀ ਹੋ ਸਕਦਾ ਅਮੀਰ ਵੀ ਹੋ ਸਕਦਾ, ਕਿਉਂਕਿ ਜਿਹੋ ਜਿਹੇ ਕਰਮ ਪਰਮਾਤਮਾ ਨੇ ਲਿਖੇ ਉਹ ਭੋਗਣੇ। ਸੋ ਕੀ ਕਹਿਣ ਲੱਗਾ, ਕਹਿੰਦੇ ਵੀ ਤਨ ਕਰਕੇ ਬੜਾ ਅਮੀਰ ਹੋਵੇ, ਪਰ ਗੁਰੂ ਸਾਹਿਬਾਨ ਕਹਿੰਦੇ ਇਹਦੀ ਗਿਣਤੀ ਜਿੰਦਿਆਂ ਜਿਨ੍ਹਾਂ ਗਰੀ ਮ੍ਰਿਤਕ ਕਹੀਏ ਨਾਨਕ, ਇਹ ਮਰੇ ਹੋਏ ਨੇ। ਕਹਿੰਦਾ ਕਿਵੇਂ ਮਰੇ ਹੋਏ, ਇਹ ਤਾਂ ਜਿੰਦੇ। ਕਹਿੰਦੇ ਭਾਈ ਗੱਲ ਸੁਣ, ਕਿਉਂਕਿ ਇਹ ਪੰਜ ਗੁਣ ਇਹਦੇ ਅੰਦਰ ਨੇ, ਗੁਣ ਕਹਿ ਲਈਏ, ਕਹਿੰਦੇ ਪੰਜ ਗੁਣ ਇਹਦੇ ਅੰਦਰ ਨੇ, ਇਹਨਾਂ ਪੰਜਾਂ ਗੁਣਾਂ ਕਰਕੇ ਇਹਨੂੰ ਹਉਮੈ ਹੰਕਾਰੀ ਹੈ, ਠੀਕ ਹੈ, ਤੇ ਇਹਦੇ ਕਰਕੇ ਇਹ ਤੁਰਿਆ ਫਿਰਦਾ ਹੈ। ਪਰ ਇੱਥੇ ਮਰਨਾ ਕਿਹੜਾ, ਬੇਮੁੱਖ ਹੋਣਾ। ਕਹਿੰਦੇ ਇਹਨੂੰ ਇਹਨਾਂ ਪੰਜਾਂ ਗੁਣਾਂ ਕਰਕੇ, ਹੰਕਾਰ ਹੋਣ ਕਰਕੇ ਇਹ ਗੁਰੂ ਦੇ ਚਰਨਾਂ ਤੋਂ ਬੇਮੁੱਖ ਆ, ਇਹ ਮਰਿਆ ਆ। ਮ੍ਰਿਤਕ ਕਹੀਏ ਨਾਨਕਾ ਜਾਂ ਪ੍ਰੀਤ ਨਹੀਂ ਭਗਵੰਤ। ਕਹਿੰਦੇ ਇਹਨਾਂ ਪੰਜਾਂ ਗੁਣਾਂ ਦੇ ਕਰਕੇ ਇਹਦੇ ਹਿਰਦੇ 'ਚ ਪਰਮਾਤਮਾ ਨਾਲ ਪ੍ਰੀਤ ਨਹੀਂ ਹੈ, ਗੁਰਬਾਣੀ ਪੜ੍ਹਦਾ ਨੂੰ ਸਮਝ ਨਹੀਂ ਆਉਂਦੀ, ਤੇ ਇਹ ਮਰਿਆ, ਇਹ ਗੁਰੂ ਘਰ ਤੋਂ ਬੇਮੁੱਖ ਆ। ਬੇਮੁੱਖ ਹੋਣਾ ਵੀ ਮਰਨਾ। ਦੇਖੋ ਕਿੰਨੇ ਪ੍ਰਕਾਰ ਦੀਆਂ ਮੌਤਾਂ ਆ, ਕਿੰਨੇ ਪ੍ਰਕਾਰ ਦੀਆਂ ਮੌਤਾਂ ਨੇ। ਪਰ ਗੁਰੂ ਪਿਆਰਿਓ, ਅਸੀਂ ਗੱਲ ਨਹੀਂ ਸਮਝੀ, ਅਸੀਂ ਇਸ ਪਾਸੇ ਜਾਣ ਦੀ ਕੋਸ਼ਿਸ਼ ਨਹੀਂ ਕੀਤੀ, ਠੀਕ ਹੈ। ਕਿਉਂ, ਕਬੀਰ ਜੀ ਆਪਣੇ ਮਨ ਨੂੰ ਕਹਿੰਦੇ, ਕਹਿੰਦੇ ਮਨਾ ਗੱਲ ਸੁਣ ਲਾ ਵੀ ਮੇਰੀ। ਕਬੀਰ ਜੀ ਮਨ ਨੂੰ ਕਹਿੰਦੇ, ਕਹਿੰਦੇ ਗੱਲ ਸੁਣ ਲਾ, ਪਹਿਲਾਂ ਮਰ ਜਾ। ਮਨ ਨੂੰ ਕਹਿੰਦੇ ਮਰ ਜਾ ਫਟਾਫਟ। ਕਹਿੰਦਾ ਕਿਉਂ, ਕਹਿੰਦੇ ਕਿਉਂਕਿ ਇਹ ਤਨ ਜਾਏਗਾ ਕਬੀਰ, ਇਹ ਤਨ ਜਾਏਗਾ। ਦੱਸੋ ਕਵਨੇ ਮਾਰ ਕੇ ਲਾਏ, ਕਹਿੰਦੇ ਗੱਲ ਸੁਣੋ ਮਨ ਨੂੰ ਕਹਿੰਦੇ, ਕਹਿੰਦੇ ਮਨਾ ਗੱਲ ਸੁਣ ਲਾ, ਜਿਹੜਾ ਸਰੀਰ ਹੈ ਨਾ, ਜਿੱਦਣ ਇਹ ਛੱਡਿਆ ਉਹ ਮੌਤ ਆਈ, ਉਹ ਮੌਤ ਵੱਖਰੀ, ਉਹ ਕੁੱਤੇ ਨੂੰ ਵੀ ਆਉਂਦੀ ਹੈ। ਤੇ ਫਿਰ ਕਹਿੰਦੇ ਮਨ ਨੂੰ, ਕਹਿੰਦੇ ਇਹ ਸਰੀਰ ਆ ਜਿਹੜਾ ਤੈਨੂੰ ਮਿਲਿਆ ਨਾ ਅੱਜ, ਕਹਿੰਦੇ ਇਹ ਵੀ ਚਲੇ ਜਾਣਾ, ਇਹਨੇ ਵੀ ਉਸੇ ਮੌਤੇ ਮਰਨਾ ਹੀ ਜਿਸ ਮੌਤੇ ਕੁੱਤੇ ਦਾ ਸਰੀਰ ਮਰਿਆ ਸੀ, ਡੰਗਰ ਦਾ ਸਰੀਰ ਮਰਿਆ, ਇਹਨੇ ਵੀ ਮਰਨਾ ਹੀ। ਕਹਿੰਦਾ ਕਬੀਰ ਇਹ ਤਨ ਜਾਏਗਾ, ਕਹਿੰਦਾ ਇਹ ਸਰੀਰ ਜਾਣਾ। ਕਵਨੇ ਮਾਰਗ ਲਾਏ, ਕਹਿੰਦਾ ਮਾਰ ਝਾਤੀ, ਇਹ ਸਰੀਰ ਤੇ ਤੇਰੇ ਕੋਲ ਖੁਸਣਾ ਆ, ਇਹਨੇ ਸਰੀਰ ਨੇ ਜਾਣਾ ਆ। ਕਹਿੰਦੇ ਆਪਣੇ ਅੰਦਰ ਝਾਤੀ ਮਾਰ, ਟਿੱਕ ਗੁਰਬਾਣੀ ਧਿਆਨ ਨਾਲ ਪੜ੍ਹ ਤੇ ਝਾਤੀ ਮਾਰ, ਵੀ ਇਸ ਸਰੀਰ ਨੂੰ ਕਿਹੜੇ ਪਾਸੇ ਲਾਇਆ ਜੀ, ਸੰਸਾਰ ਦਾ ਧਨ ਇਕੱਠਾ ਕਰਨ ਲਈ, ਸੰਸਾਰ ਮਗਰ ਭਜਾਈ ਫਿਰਦਾ ਇਹਨੂੰ। ਫਿਰ ਉਹ ਕਹਿੰਦੇ, ਉਹ ਗੱਲ ਸੁਣੋ, ਕਹਿ ਸੰਗਤ ਕਰ ਸਾਧਕੀ, ਕਹਿ ਹਰ ਕੇ ਗੁਣ ਗਏ। ਕਹਿੰਦੇ ਉਹ ਗੱਲ ਸੁਣ, ਇਹ ਸਰੀਰ ਚਲਿਆ ਜਾਣਾ, ਸਰੀਰ ਤੇਰੇ ਕੋਲ ਖੁਸ਼ ਜਾਣਾ। ਦੇਖੋ ਮਨ ਨੂੰ ਕਬੀਰ ਜੀ ਸਮਝਾਉਂਦੇ ਵੀ ਆਪਣੇ ਮਨ ਨੂੰ ਵੀ ਮਨਾ ਵੀ ਤੂੰ ਚੱਕਰਾਂ 'ਚ ਫਸ ਗਿਆ, ਇਹ ਸਰੀਰ ਨੂੰ ਧੋਂਦਾ ਫਿਰਦਾ, ਸਰੀਰ ਨੂੰ ਸਵਾਰਦਾ ਫਿਰਦਾ, ਸਰੀਰ ਜਿੱਧਰ ਖਾਂਦਾ ਤੁਰ ਪੈਂਦਾ, ਪਿਓ ਦਾ ਪੁੱਤਾ ਸਰੀਰ ਚਲਿਆ ਜਾਣਾ ਹੀ। ਅੱਗੇ ਵੀ ਬੜੀ ਵਾਰੀ ਗਿਆ ਜੀ, ਐਸੇ ਘਰ ਹਮ ਬਹੁਤ ਵਸਾਏ। ਕਹਿੰਦਾ ਅੱਗੇ ਵੀ ਬੜੀ ਵਾਰੀ ਗਿਆ ਜੀ, ਬੜੀ ਵਾਰੀ ਛੱਡ ਕੇ ਆਇਆ ਤਾਂ ਤੈਨੂੰ ਛੱਡਣਾ ਫਿਰ ਪੈਣਾ, ਇਹਨੇ ਚੱਲ ਜਾਣਾ ਹੀ। ਕਹਿੰਦਾ ਫਿਰ, ਕਹਿੰਦਾ ਇਹਨੂੰ ਚੰਗੇ ਪਾਸੇ ਲਾਓ, ਚੰਗੀ ਮਾਰਗ 'ਤੇ ਚਲਾ ਇਹਨੂੰ। ਕਹਿੰਦਾ ਕੀ ਕਰਾਂ, ਮਨ ਕਹਿੰਦਾ ਕੀ ਕਰਾਂ। ਤੇ ਕਹਿੰਦਾ ਇਸ ਸਰੀਰ ਵਿੱਚ ਬਹਿ ਕੇ ਨਾ, ਇਹ ਤਾਂ ਘੋੜੀ ਆ, ਸਰੀਰ ਤਾਂ ਘੋੜੀ ਆ। ਕਹਿੰਦਾ ਅਸੀਂ ਘੋੜੀ ਦੇ ਸਵਾਰ ਹੋ, ਇਹਨੂੰ ਚੰਗੇ ਘਰ ਲੈ ਜਾ, ਗੁਰੂ ਘਰ ਲੈ ਜਾ, ਤੇ ਉੱਥੇ ਜਾ ਕੇ ਕੀ ਕਰਕੇ ਸੰਗਤ ਕਰ ਸਕਦੀ। ਦੇਖੋ ਕਹਿੰਦਾ ਵੀ ਉੱਥੇ ਮਨਾ ਤੂੰ ਇਸ ਸਰੀਰ ਵਿੱਚ ਬੈਠਾ ਨਾ, ਸਾਧੂ ਦੀ ਸੰਗਤ ਕਰ। ਕਹਿੰਦਾ ਭਾਵ ਆਪਣੀ ਮਨ ਬਿਰਤੀ, ਸੰਗਤ ਦਾ ਭਾਵ ਕੀ ਹੁੰਦਾ, ਕਿਸੇ ਦੇ ਨਾਲ ਮਨ ਬਿਰਤੀ ਜੋੜ ਲੈਣੀ, ਸੁਭਾਅ ਉਹਦੇ ਵਰਗਾ ਹੋ ਜਾਣਾ, ਕੀ ਕਹਿੰਦੇ ਉਹਦੀ ਸੰਗਤ ਕਰਦਾ ਹੈ। ਜਿੱਦਾਂ ਆਪਾਂ ਕਹਿ ਦਿੰਦੇ, ਇਸ ਲਈ ਮੀਆਂ ਬੀਬੀ ਲੜ ਪੈਂਦੇ, ਦੋਵੇਂ ਜੀ ਲੜ ਪਏ, ਤੇ ਗੱਲ ਕੀ ਹੋਈ, ਪੁੱਛਿਆ ਵੀ ਹੋਇਆ ਕੀ ਹੈ, ਗੱਲ ਕੀ ਹੋਈ ਤੁਹਾਡੀ, ਤੇ ਜਨਾਨੀ ਕਹਿੰਦੀ, ਕਹਿੰਦੀ ਗੱਲ ਕੁਛ ਵੀ ਨਹੀਂ ਹੋਈ, ਇਹ ਫਰਾਂਸ ਉਹਦੀ ਸੰਗਤ 'ਚ ਬਹਿੰਦਾ ਜਾ ਕੇ, ਇਹ ਉਹਦੀ ਸੰਗਤ ਕਰਦਾ, ਉਹਦੀ ਬੋਲੀ ਬੋਲਦਾ, ਉਹਦੀ ਭਾਸ਼ਾ ਬੋਲਦਾ। ਲੋ ਇੰਨੀ ਲੜਾਈ ਸੀਗੀ, ਤੇ ਕਿਸੇ ਨੇ ਕਹੋ ਭਾਈ ਸਾਹਿਬ ਗੱਲ ਸਹੀ ਹੈ, ਘਰ ਵਿਆਹ ਕਰੋ, ਇਹਦਾ ਕੀ ਲੈਣਾ, ਲੋਕਾਂ ਮਗਰ ਲੱਗੀਦਾ ਹੁੰਦਾ, ਇੰਨੀ ਗੱਲ ਸੀ। ਇਹਦਾ ਮਤਲਬ ਕਿਸੇ ਦੇ ਮਗਰ ਲੱਗਣਾ, ਉਹਦੀ ਬੋਲੀ ਬੋਲਣਾ, ਉਹਦੀ ਸੰਗਤ ਹੋ ਗਈ। ਤੇ ਗੁਰੂ ਜੀ ਕਹਿੰਦੇ, ਕਹਿ ਸੰਗਤ ਕਰ ਸਾਧਕੀ। ਕਹਿੰਦੇ ਮਨਾ ਇਹ ਸਰੀਰ ਖੁਸ਼ ਜਾਣਾ, ਕਹਿੰਦੇ ਚਲੇ ਜਾਣਾ, ਤੇ ਇਸ ਸਰੀਰ 'ਚ ਬੈਠਾ ਉਹ ਗੁਰੂ ਦੀ ਬੋਲੀ ਬੋਲਿਆ ਕਰ, ਗੁਰੂ ਦੇ ਗੁਣ ਗਾਇਣ ਕਰਿਆ ਕਰ, ਗੁਰੂ ਜੋ ਕਹਿੰਦਾ ਉਹ ਕਰਿਆ ਕਰ, ਠੀਕ ਹੈ, ਹਰ ਕੇ ਗੁਣ ਗਾਏ। ਕਹਿੰਦਾ ਜਦੋਂ ਬੋਲੀ ਬੋਲੇਗਾ, ਕਹਿੰਦਾ ਭਾਵ ਤੇਰੇ ਅੰਦਰ ਗੁਰਬਾਣੀ ਚੱਲੂਗੀ, ਗੁਰਬਾਣੀ ਦਾ ਪ੍ਰਵਾਹ ਚੱਲੂਗਾ, ਤੈਨੂੰ ਉਪਦੇਸ਼ ਦੀ ਸਮਝ ਆਊਗੀ, ਤੇ ਫਿਰ ਕੀ ਕਰ, ਹਰ ਕੇ ਗੁਣ ਗਾਏ। ਕਹਿੰਦਾ ਫਿਰ ਉਸ ਪਰਮਾਤਮਾ ਦੇ ਗੁਣ ਗਾਇਣ ਕਰਨ ਦਾ ਭਾਵ ਨਾਮ ਸਿਮਰਨ ਕਰ, ਸਰੀਰ ਚਲੇ ਜਾਣਾ। ਦੇਖੋ ਵੀ ਤਾਂ ਮੌਤ ਆ, ਚਲੇ ਜਾਣਾ ਸਰੀਰ, ਬੜੇ ਪ੍ਰਕਾਰ ਦੀ ਮੌਤ ਆ। ਠੀਕ, ਹੁਣ ਇੱਕ ਮੌਤ ਹੋਰ ਆ ਗਈ ਕਿਹੜੀ, ਜਿਸਦਾ ਸਾਹਿਬ ਡਾਡਾ ਹੋਏ ਤੇ ਸੁਣੋ ਮਾਰ ਨਾ ਸਕੇ ਕੋਈ। ਦੱਸੋ ਕਹਿੰਦੇ ਜਿਸਦਾ ਸਾਹਿਬ ਡਾਡਾ ਹੋਏ ਤੇ ਉਸਨੂੰ ਮਾਰ ਨਾ ਸਕੇ ਕੋਈ, ਕੀ ਮਤਲਬ ਹੈ? ਜਿਸਦਾ ਸਾਹਿਬ, ਸਾਹਿਬ ਪਰਮਾਤਮਾ ਨੂੰ ਕਹਿੰਦੇ, ਤੇ ਡਾਡਾ ਅੱਖਰ ਕਿਉਂ ਲਾਇਆ? ਡਾਡਾ ਅੱਖਰ ਤਾਂ ਲਾਇਆ ਜੇ ਜਿਹੜਾ ਕਿਸੇ ਦੇ ਆਖੇ ਨਹੀਂ ਲੱਗਦਾ। ਇਸ ਲਈ ਆਪਾਂ ਕਹਿ ਦਿੰਦੇ ਹਾਂ ਮੁੰਡਾ ਧੀ ਘਰ ਵਾਲੀ, ਇਹਨੇ ਕਿਹਾ ਭਾਈ ਸਾਹਿਬ ਪੁਰਾਣਾ ਕੰਮ ਕਰਾਉਣਾ ਸੀ। ਬੇਟਾ ਕਹਿੰਦਾ ਵੀ ਮੇਰੇ ਪਿਤਾ ਜੀ ਬਹੁਤ ਡਾਡੇ ਆ। ਡਾਡੇ ਦਾ ਪਾਪ ਕਿਸੇ ਦੀ ਮੰਨਦੇ ਨਹੀਂ, ਹਨਾ। ਘਰ ਵਾਲੀ ਨੇ ਪੁੱਛਿਆ ਉਹਨੇ, ਨਹੀਂ ਭਾਈ ਸਾਹਿਬ ਤੁਹਾਨੂੰ ਕੀ ਦੱਸੀਏ, ਮੁੰਡੇ ਦੀ ਗੱਲ ਸਹੀ ਹੈ, ਬਹੁਤ ਡਾਡੇ ਆ। ਇਟ ਮੀਨਸ ਪਰਮਾਤਮਾ ਡਾਡਾ ਹੈ, ਠੀਕ ਹੈ। ਉਹ ਕਿਹਦੇ ਅਧੀਨ ਨਹੀਂ ਹੈ, ਉਹ ਕਿਹਦੇ ਅਧੀਨ ਨਹੀਂ ਹੈ, ਉਹ ਅਧੀਨ ਕਿਹਨਾਂ ਦੇ ਆ? ਤੂੰ ਭਗਤਾਂ ਕੇ ਬਸ, ਭਗਤਾਂ ਤਾਂ ਦੇ ਦਾ। ਕਹਿੰਦਾ ਇੱਕ ਲੇਵਲ ਹੈ ਜਿੱਥੇ ਜਾ ਕੇ ਵੱਸ ਚ ਆਉਂਦਾ, ਤੇ ਉਸ ਤੋਂ ਪਹਿਲਾਂ ਉਹ ਕਿਸੇ ਦੇ ਵੱਸ ਚ ਨਹੀਂ ਆਉਂਦਾ। ਇਸ ਕਰਕੇ ਬਈ ਉਹ ਡਾਢਾ ਆ, ਠੀਕ ਆ। ਤੇ ਗੁਰੂ ਜੀ ਕਹਿੰਦੇ ਜਿਸਕਾ ਸਾਹਿਬ ਡਾਢਾ ਹੋਏ, ਕਹਿੰਦੇ ਵੀ ਜੇ ਭਗਤੀ ਕਰਦਿਆਂ ਕਰਦਿਆਂ ਉਹ ਪਰਮਾਤਮਾ ਜਿਹੜਾ ਇੰਨਾ ਡਾਢਾ ਕਿਸੇ ਦੀ ਮੰਨਦਾ ਹੀ ਨਹੀਂ, ਉਹ ਕਿਸੇ ਦਾ ਹੋ ਜਾਵੇ, ਉਹ ਕਿਸੇ ਦਾ ਹੋ ਜਾਵੇ, ਕਹਿੰਦਾ ਭਾਵ ਵੱਸ ਚ ਆ ਜਾਵੇ। ਉਹਨੂੰ ਕਹਿੰਦੇ ਜਿਸਦਾ ਸਾਹਿਬ ਡਾਢਾ ਹੋਏ, ਠੀਕ। ਤੇ ਆਪਾਂ ਕੀ ਕਹਿ ਦਿੰਦੇ, ਧਿਆਨ ਦੇਣਾ, ਕਿਤੇ ਗਏ ਗੱਡੀ ਦਾ ਐਕਸੀਡੈਂਟ ਹੋ ਗਿਆ, ਗੱਡੀ ਪਲਟ ਗਈ, ਉਹ ਚ ਪੰਜ ਸੱਤ ਜਾਣੇ ਬੈਠੇ ਸੀ, ਉੱਤਰ ਆਏ, ਸਾਰੇ ਬਚ ਗਏ, ਕੋਈ ਨਹੀਂ ਮਰਿਆ। ਉਹ ਜਿਹੜਾ ਜਾਵੇ ਕਹੀ ਜਾਵੇ ਜਿਸਦਾ ਸਾਹਿਬ ਡਾਡਾ ਹੋਏ ਤੇ ਉਸਨੂੰ ਮਾਰ ਨਾ ਸਕੇ ਕੋਈ, ਜਿਸਦਾ ਸਾਹਿਬ ਡਾਡਾ ਹੋਏ ਤੇ ਉਸਨੂੰ ਮਾਰ ਨਾ ਸਕੇ ਕੋਈ। ਉਹ ਭਾਈ ਗੱਲ ਸੁਣ, ਇਹ ਮੌਤ ਤੇ ਆਉਣੀ ਹੈ, ਤੇ ਜਿੱਦਣ ਆਉਣੀ ਹੈ ਐਕਸੀਡੈਂਟ ਨਾਲ ਨਹੀਂ ਆਉਣੀ, ਇਹ ਲੰਮੇ ਪਿਆਂ ਵੀ ਆ ਸਕਦੀ ਹੈ, ਠੀਕ ਹੈ ਬਈ। ਜਿੱਦਾਂ ਜਿੱਦਾਂ ਲਿਖੀ ਉਦਾਂ ਉਦਾਂ ਆਉਣੀ। ਕਹਿੰਦਾ ਜੀ ਇਹਨੇ ਮਰਨਾ, ਅਜੇ ਇਹਨੇ ਮਰ ਜਾਣਾ, ਤੇ ਤੁਸੀਂ ਕਹਿੰਦੇ ਹੋ ਤੇ ਇਸਨੂੰ ਮਾਰ ਨਾ ਸਕੇ ਕੋਈ, ਉਹਨੂੰ ਮਾਰ ਹੀ ਕੋਈ ਨਹੀਂ ਸਕਦਾ। ਉਹ ਪਈ ਹੋਏ ਦਾ ਇਹ ਮਤਲਬ ਨਹੀਂ, ਇਸ ਮੌਤ ਦੀ ਗੱਲ ਨਹੀਂ ਹੈ। ਉਹ ਕਿਹੜੀ ਮੌਤ ਆ? ਇਸ ਨੂੰ ਮਾਰ ਨਾ ਸਕੇ ਕੋਈ। ਹੁਣ ਧਿਆਨ ਦਿਓ, ਕਹਿੰਦੇ ਜਦੋਂ ਮਨ ਬਿਰਤੀ ਸਾਡੀ ਇੱਡੀ ਉੱਚੀ ਚਲੀ ਜਾਂਦੀ ਹੈ, ਭਗਤੀ ਕਰਦਿਆਂ ਕਰਦਿਆਂ ਇਸ ਲੇਵਲ 'ਚ ਚਲੇ ਜਾਂਦੇ ਹਾਂ ਅਸੀਂ, ਜਿੱਥੇ ਜਾ ਕੇ ਪਰਮਾਤਮਾ ਸਾਡਾ ਹੋ ਜਾਂਦਾ, ਸਾਡਾ ਪਰਮਾਤਮਾ ਨਾਲ ਨਾਤਾ ਜੁੜ ਜਾਂਦਾ, ਉਸ ਆਤਮਾ ਤੇ ਪਰਮਾਤਮਾ ਦੀ ਪਛਾਣ ਇੱਕ ਹੋ ਜਾਂਦੀ ਹੈ। ਰਾਮ ਕਬੀਰਾ ਇੱਕ ਬਏ ਹੈ, ਕੋਈ ਨਾ ਸਕੇ ਪਛਾਣੀ, ਠੀਕ। ਉਹ ਕਬੀਰ ਜੀ ਕਹਿੰਦੇ, ਕਹਿੰਦੇ ਰੱਬ ਤੇ ਕਬੀਰ ਇੱਕ ਹੋ ਗਏ, ਹੁਣ ਕਿਸੇ ਕੋਲ ਪਛਾਣ ਹੀ ਨਹੀਂ ਹੋਣ ਦੀ। ਗੱਲ ਸੱਚ ਜੀ, ਜਦੋਂ ਅੰਦਰ ਭਗਤੀ ਕਰਦਿਆਂ ਕਰਦਿਆਂ ਉਸ ਲੈਵਲ 'ਚ ਪਹੁੰਚ ਜਾਈਦਾ, ਤੇ ਉੱਥੇ ਉਹ ਆਤਮਾ ਤੇ ਪਰਮਾਤਮਾ ਇੱਕਮਿਕ ਹੋ ਜਾਂਦੇ ਆ। ਤੇ ਸੰਸਾਰ ਵਾਲੇ ਕਿੱਥੋਂ ਵੇਖਦੇ ਆ? ਸੰਸਾਰ ਵਾਲੇ ਸਰੀਰ ਤੋਂ ਦੇਖਦੇ ਆ, ਸਰੀਰ ਦੀ ਸ਼ਕਲ ਤੋਂ ਦੇਖਦੇ ਆ, ਆਕਾਰ ਵਿੱਚ ਫਸ ਕੇ ਦੇਖਦੇ ਆ, ਤੇ ਉੱਥੇ ਉਹਨਾਂ ਕੋਲ ਪਛਾਣਿਆ ਨਹੀਂ ਜਾਂਦਾ ਵੀ ਇਸ ਆਕਾਰ ਦੇ ਅੰਦਰ ਜਿਹੜਾ ਬੈਠਾ ਆ ਉਹ ਰੱਬ ਦਾ ਰੂਪ ਆ। ਹਰ ਕਾ ਭਗਤ ਹਰ ਹੀ ਜਿਹਾ, ਉਹਨਾਂ ਕੋਲ ਪਛਾਣ ਨਹੀਂ ਹੋਣ ਡਈ। ਤਾਂ ਗੁਰੂ ਜੀ ਸਮਝਾਉਣ ਲੱਗੇ ਆਪ ਜੀ ਨੂੰ, ਕਹਿੰਦੇ ਜਿਸਦਾ ਸਾਹਿਬ ਡਾਡਾ ਹੋਏ ਤਿਸ ਨੂੰ, ਕਹਿੰਦੇ ਫਿਰ ਉਸ ਆਤਮਾ ਨੂੰ ਮਾਰ ਨਾ ਸਕੇ ਕੋਈ, ਉਸ ਬਿਰਤੀ ਉਸ ਲੇਵਲ ਵਿੱਚ ਪਹੁੰਚੀ ਆਤਮਾ ਨੂੰ। ਇੱਥੇ ਮਾਰਨਾ ਕੀ ਭਾਵ ਆ? ਬੇਮੁੱਖ ਕਰ ਲੈਣਾ, ਆਪਣੇ ਵੱਸ ਚ ਕਰ ਲੈਣਾ, ਠੀਕ। ਕਹਿੰਦੇ ਫਿਰ ਕੋਈ ਵੀ ਸੰਸਾਰ ਦੀ ਤਾਕਤ, ਸੰਸਾਰ ਦੀ ਤਿਸ਼ਨਾ ਭਾਵਨਾ ਕੋਈ ਖਾਸ, ਕਹਿੰਦੇ ਉਸ ਮਨ ਬਿਰਤੀ ਨੂੰ ਉਸ ਪਰਮਾਤਮਾ ਤੋਂ ਉਸ ਲੇਵਲ ਤੋਂ ਬੇਮੁੱਖ ਨਹੀਂ ਕਰ ਸਕਦੀ। ਲੱਗਿਆ ਪਤਾ? ਇਸ ਨੂੰ ਮਾਰ ਨਾ ਸਕੇ ਕੋਈ। ਤੇ ਆਪਾਂ ਕੀ ਕਹਿੰਦੇ ਰਹੇ? ਕਹਿੰਦਾ ਇਹ ਬਚ ਗਿਆ ਬੰਦਾ, ਦੇਖ ਲਾ ਜਿਹਨੂੰ ਪਰਮਾਤਮਾ ਦਾ ਕਿਰਪਾ ਹੋਵੇ, ਹੱਥ ਹੋਵੇ, ਉਹਨੂੰ ਕੋਈ ਮਾਰ ਸਕਦਾ? ਭਾਈ ਇਸ ਮੌਤ ਦੀ ਗੱਲ ਨਹੀਂ ਹੈ, ਠੀਕ ਹੈ। ਕਈ ਪ੍ਰਕਾਰ ਦੀ ਮੌਤ ਹੈ, ਆਪ ਜੀ ਮੌਤ ਬਾਰੇ ਸੁਣੀ ਜਾਓ, ਠੀਕ ਹੈ। ਗੁਰੂ ਜੀ ਅੱਗੇ ਜਾ ਕੇ ਆਪ ਜੀ ਨੂੰ ਕੀ ਕਹਿਣ ਲੱਗੇ? ਕਹਿੰਦੇ ਜੈ ਮਰਨੇ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਕਹਿੰਦੇ ਜਿਸ ਮੌਤ ਤੋਂ ਦੁਨੀਆਂ ਤਰਾਸ ਤਰਾਸ ਕਰਦੀ ਫਿਰਦੀ, ਕਿਹੜੀ ਮੌਤ ਤੋਂ? ਉਹ ਜਿਹੜੀ ਸਰੀਰ ਛੱਡ ਕੇ ਆਉਂਦੀ, ਉਸ ਮੌਤ ਤੋਂ ਕੋਈ ਤਰਾਸ ਤਰਾਸ ਨਹੀਂ ਕਰਦਾ, ਉਹ ਸਭ ਨੂੰ ਆ ਜਾਣੀ ਹੈ, ਠੀਕ ਹੈ। ਕਹਿੰਦੇ ਜੈ ਮਰਨੇ ਸਭ ਜਗਤ ਤਰਾਸਿਆ, ਜਿਸ ਮੌਤ ਤੋਂ ਦੁਨੀਆਂ ਤਰਾਸ ਤਰਾਸ ਕਰਦੀ ਫਿਰਦੀ, ਡਰਦੀ ਫਿਰਦੀ ਹੈ, ਕਿਹੜੀ ਮੌਤ? ਕਿ ਸੰਸਾਰ ਦਾ ਮੋਹ ਛੱਡ ਦਿੱਤਾ ਤੇ ਪਤਾ ਨਹੀਂ ਕੀ ਹੋ ਜਾਊਗਾ। ਅੱਛਾ, ਸੰਸਾਰ ਦੀ ਆਪਾਂ ਜੇ ਕਿਤੇ ਤੁਸੀਂ ਸੱਚ ਜੇ ਬਜ਼ੁਰਗ ਭਾਵੇਂ ਉਹਦੇ ਕੋਲ ਤੁਰਿਆ ਨਾ ਜਾਵੇ, ਠੀਕ ਹੈ ਬਈ, ਬਿਲਕੁਲ ਮੰਜੀ ਤੇ ਲੰਮਾ ਪਿਆ ਹੈ, ਉਹਨੂੰ ਪਤਾ ਆਇਆ, ਕਹਿ ਵੀ ਰਿਹਾ ਇਹਨਾਂ ਥੋੜੇ ਕਿ ਦਿਨ ਕੱਢਣੇ ਹੋਰ, ਠੀਕ। ਤੇ ਕੋਈ ਮਹਾਂਪੁਰਖ ਮਿਲਣ ਚਲੇ ਗਏ, ਫਤਿਹ ਗਜਾਈ ਤੇ ਬਹਿ ਗਏ, ਤੇ ਉਹ ਬਜ਼ੁਰਗ ਮਹਾਂਪੁਰਖਾਂ ਨੂੰ ਕੀ ਕਹਿੰਦੇ ਆ, ਕਹਿੰਦੇ ਮਹਾਂਪੁਰਖੋ ਵੀ ਕਿਰਪਾ ਕਰੋ, ਕਿ ਦੱਸੋ ਕਿਰਪਾ ਤੇ ਹੋਈ ਬਈ, ਸਮਾਂ ਤੁਹਾਡਾ ਲੱਗ ਗਿਆ, ਨਾਮ ਸਿਮਰਨ ਕਰਿਆ ਕਰੋ, ਨਾ 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 ਇਹੋ ਜਿਹੀ ਭਾਸ਼ਾ ਨਾ ਬੋਲੋ। ਕਹਿੰਦੇ ਕਿਉਂ? ਕਹਿੰਦੇ ਮੇਰੇ ਪੋਤੇ ਦਾ ਵਿਆਹ ਆ, ਮੈਂ ਚਾਹੁੰਦਾ ਦੇਖ ਜਾਵਾਂ। ਇਹਦਾ ਮਤਲਬ ਇਹ ਮੌਤ ਤੋਂ ਮਰਨਾ ਨਹੀਂ ਚਾਹੁੰਦਾ। ਕਿਉਂ ਨਹੀਂ ਮਰਨਾ ਚਾਹੁੰਦਾ? ਕਿਉਂਕਿ ਉਹਦੇ ਅੰਦਰ ਮੋਹ ਆ, ਖਿੱਚਿਆ ਸੰਸਾਰ ਦੀ। ਇਸ ਮੋਹ ਕਰਕੇ ਜੇ ਮਰਨੇ ਸਭ ਜਗਤ ਤਰਾਸਿਆ, ਇਸ ਮੌਤ ਤੋਂ ਦੁਨੀਆਂ ਤਰਾਸ ਤਰਾਸ ਕਰਦੀ ਫਿਰਦੀ ਹੈ, ਡਰਦੀ ਫਿਰਦੀ ਹੈ। ਕਹਿੰਦੇ ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਕਹਿੰਦੇ ਵੀ ਜਿਹਨਾਂ ਨੂੰ ਮੌਤ ਦੀ ਸਮਝ ਆ ਗਈ ਨਾ, ਇਸ ਸੰਸਾਰ ਦੇ ਮੋਹ ਤੋਂ ਟੁੱਟਣ ਦੀ ਸਮਝ ਆਈ ਹੈ, ਕਿਹਨਾਂ ਨੂੰ ਆਈ ਹੈ? ਜਿਹਨਾਂ ਨੇ ਇਸ ਸ਼ਬਦ ਦੀ ਵਿਚਾਰ ਕੀਤੀ ਹੈ, ਜਿਹਨਾਂ ਨੇ ਗੁਰਬਾਣੀ ਦੀ ਵਿਚਾਰ ਕੀਤੀ ਹੈ। ਕਹਿੰਦਾ ਉਹਨਾਂ ਨੂੰ ਇਹ ਸਮਝ ਆ ਗਈ ਵੀ ਵਾਕਈ ਗੱਲ ਸੱਚੀ ਆ, ਝੂਠੀ ਦੇਖੀ ਪ੍ਰੀਤ ਜਗਤ ਮੈਂ, ਝੂਠੀ ਦੇਖੀ ਪ੍ਰੀਤ। ਕਹਿੰਦੇ ਸੰਸਾਰ ਝੂਠਾ ਆ, ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਜ ਕੇ ਕਾਲ ਨਾਨਕ ਹਰ ਗੁਣ ਗਾਏ ਲੈ ਛਾਡ ਸਗਲ ਜੰਜਾਲ। ਦੇਖੋ ਕਿਆ ਆਨੰਦ ਹੈ। ਜੇ ਅੱਜ ਮੌਤ ਦੀ ਗੱਲ ਤੁਹਾਨੂੰ ਸਮਝ ਲੱਗ ਗਈ ਤੇ ਤੁਸੀਂ ਸਮਝ ਲਓ ਅੱਜ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚੋਂ ਲੈ ਗਏ ਸਭ ਕੁਛ, ਕਿਉਂਕਿ ਸਮਝਣਾ ਔਖਾ ਹੈ, ਮੌਤ ਨੂੰ ਹੀ ਸੀ। ਠੀਕ ਹੈ ਬਈ। ਸੋ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਜੋ ਉਪਜੋ ਸੋ ਬਿਨਸ ਹੈ। ਜਿੱਦਣ ਮਨ ਵਿੱਚ ਆ ਕੇ ਟਿੱਕ ਗਿਆ ਵੀ ਜਿਹੜਾ ਪੈਦਾ ਹੋਇਆ ਉਹਨੇ ਵਿਨਾਸ਼ ਤੇ ਹੋਣਾ ਹੀ ਹੈ ਕਿਤੇ, ਠੀਕ, ਪਰ ਮਨ ਮੰਨਦਾ ਨਹੀਂ। ਮਨ ਨਹੀਂ ਮੰਨਦਾ, ਮਨ ਕੀ ਕਹਿੰਦਾ? ਤੁਸੀਂ ਦੇਖੋ ਕਿਸੇ ਨੂੰ ਕਹਿ ਕੇ, ਕਿਹਦੇ ਘਰ ਜਾ ਕੇ ਕਹਿ ਕੇ ਦੇਖਿਓ। ਠੀਕ, ਅਸੀਂ ਤਜਰਬਾ ਕੀਤਾ, ਇਹਦੇ ਘਰ ਮੌਤ ਹੋ ਗਈ ਤੇ ਉਹਨੂੰ ਜਾ ਕੇ ਕਿਹਾ ਭਾਈ ਗੱਲ ਸੁਣ, ਜਿੰਨੀ ਲਿਖੀ ਉਨੀ ਭੋਗਣੀ, ਮਰਨਾ ਤਾਂ ਹੈ। ਕਹਿੰਦਾ ਮੈਨੂੰ ਪਤਾ ਆ, ਮੈਨੂੰ ਪਤਾ ਆ ਕਿਹਨੇ ਮਰਨਾ ਆ, ਪਰ ਕਰੀਏ ਕੀ, ਪਤਾ ਆ ਮਰਨਾ ਹੈ ਪਰ ਮੰਨਣ ਨਹੀਂ ਡਿਆ, ਰੋਣੋ ਫਿਰਨੀ ਟੰਡਿਆ, ਫਾਇਦਾ ਕੀ ਆ ਫਿਰ ਪਤਾ ਦਾ? ਠੀਕ ਹੈ ਨੀ। ਸੋ ਵਿਚਾਰ ਕਰਨਾ ਇਹ ਭਾਣਾ ਆ, ਭਾਣਾ ਆ। ਜਿੱਦਾਂ ਤੁਹਾਡੀ ਮਨ ਬਿਰਤੀ ਇਸ ਭਾਣੇ ਚ ਆ ਗਈ, ਇਸ ਅਵਸਥਾ ਚ ਚਲੀ ਗਈ, ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹ ਆਪ ਜ਼ਿੰਦਗੀ ਦਾ ਆਨੰਦ ਦੇਖਣਾ, ਗੁਰਬਾਣੀ ਦੀ ਸੋਝੀ ਕਿਵੇਂ ਆਉਂਦੀ ਆਪ ਜੀ ਖੁਦ ਹੀ ਵੇਖ ਲੈਣਾ। ਠੀਕ, ਇੱਥੇ ਗੁਰੂ ਜੀ ਕਹਿੰਦੇ ਜੇ ਮਰਨੇ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਤੇ ਕਬੀਰ ਜੀ ਕੀ ਕਹਿੰਦੇ? ਕਹਿੰਦੇ ਜਦੋਂ ਮੇਰੇ ਅੰਦਰ ਸ਼ਬਦ ਦਾ ਪ੍ਰਕਾਸ਼ ਹੋਇਆ, ਕਹਿੰਦਾ ਭਾਵ ਸ਼ਬਦ ਦੀ ਸੋਝੀ ਆਈ, ਪ੍ਰਕਾਸ਼ ਉਹਨੂੰ ਕਹਿੰਦੇ ਆ। ਠੀਕ, ਜਿਵੇਂ ਲਾਈਟ ਜਗਦੀ ਆ ਤੇ ਆਪਾਂ ਸਭ ਕੁਝ ਦਿਖਾਈ ਦੇਣ ਲੱਗ ਪੈਂਦਾ, ਜਿਨ੍ਹਾਂ ਅੰਦਰ ਗੁਰਬਾਣੀ ਦਾ ਪ੍ਰਕਾਸ਼ ਹੁੰਦਾ ਉਹਨਾਂ ਨੂੰ ਸੋਝੀ ਆ ਜਾਂਦੀ ਹੈ, ਉਹਨਾਂ ਨੂੰ ਸੰਸਾਰ ਝੂਠਾ ਦਿਖਾਈ ਦੇਣ ਲੱਗ ਪੈਂਦਾ। ਕੀ ਕਹਿੰਦੇ? ਵਾਕਿਆ ਗੱਲ ਸੱਚ ਹੈ ਯਾਰ, ਸੰਸਾਰ ਝੂਠਾ ਆ। ਫਿਰ ਹੌਲੀ ਹੌਲੀ ਨਾ ਉਹ ਮਨ ਬਿਰਤੀ ਦੀ ਅਵਸਥਾ ਬਣਾਉਣ ਲੱਗ ਪੈਂਦੇ ਆ। ਕੀ ਕਹਿੰਦੇ? ਕਹਿੰਦੇ ਯਾਰ ਗੱਲ ਸੁਣ, ਵਾਕਈ ਇਸ ਸੰਸਾਰ ਤੇ ਕੀ ਰੱਖਿਆ, ਜੋ ਕੁਛ ਹੈ ਦਰਗਾਹ ਚ ਹੀ ਹੈ, ਦਰਗਾਹ ਚ ਹੀ ਹੈ। ਠੀਕ, ਇੱਥੇ ਗੁਰੂ ਜੀ ਸਮਝਾਉਣ ਲੱਗੇ ਆਪ ਜੀ ਨੂੰ। ਕਹਿੰਦੇ ਕਬੀਰ ਜੀ ਜਦੋਂ ਮੈਨੂੰ ਸਮਝ ਆ ਗਈ ਨਾ, ਮੇਰੇ ਅੰਦਰ ਪ੍ਰਕਾਸ਼ ਹੋਇਆ, ਚਾਨਣ ਹੋਇਆ, ਕਿਹਦਾ? ਗੁਰੂ ਦੇ ਉਪਦੇਸ਼ ਦਾ, ਕਿ ਵਾਕਈ ਮਰਨਾ ਪੈਣਾ ਆ, ਇਹ ਸੰਸਾਰ ਝੂਠਾ ਆ। ਕਹਿੰਦੇ ਫਿਰ ਕੀ ਆ, ਫਿਰ ਤਬਦੀਲੀ ਕੀ ਆਈ? ਦੇਖੋ ਤੁਸੀਂ ਵੀ ਅੱਜ ਵਿਚਾਰ ਕੇ ਜਾਇਓ, ਭਲਾ ਜੇ ਗੁਰਬਾਣੀ ਦੀ ਸਮਝ ਆ ਜਾਏ ਤੇ ਮਨ ਮੰਨ ਲਵੇ ਵੀ ਵਾਕਈ ਮਰਨ ਆਇਆ, ਤੇ ਫਿਰ ਤਬਦੀਲੀ ਕੈਸੇ ਆਊਗੀ? ਮਨ ਕੀ ਕਹੂਗਾ? ਕਹਿੰਦਾ ਅਬ ਕੈਸੇ ਮਰੂ, ਮਰਨ ਮਨ ਮੰਨਿਆ। ਦੱਸੋ ਕਬੀਰ ਜੀ ਕਹਿੰਦੇ, ਕਹਿੰਦੇ ਵੀ ਜੱਗ ਵਾਲਿਓ ਮੇਰੇ ਅੰਦਰ ਦੀ ਅਵਸਥਾ ਸੁਣ ਲਓ, ਮੇਰੇ ਅੰਦਰ ਦੀ ਅਵਸਥਾ ਸੁਣ ਲਓ। ਜਦੋਂ ਮੈਨੂੰ ਸਮਝ ਆ ਗਈ ਵੀ ਵਾਕਈ ਹੀ ਸੰਸਾਰ ਝੂਠਾ ਆ, ਠੀਕ ਆ, ਤੇ ਮੈਨੂੰ ਸਮਝ ਆ ਗਈ ਵੀ ਮੈਂ ਮਰਨਾ ਆ, ਤੇ ਕਹਿੰਦੇ ਫਿਰ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ ਵੀ ਗੁਰੂ ਜੀ ਇੱਕ ਕਿਰਪਾ ਕਰ ਦਿਓ। ਕਿਹੜੀ ਕਿਰਪਾ ਕਰ ਦਿਓ? ਵੀ ਅਬ ਕੈਸੇ ਮਰੂੰ, ਕਹਿੰਦੇ ਹੁਣ ਮੈਂ ਕਿਵੇਂ ਮਰਾਂ? ਕਦੋਂ ਕਹਿੰਦਾ ਕਿਵੇਂ ਮਰਾਂ ਕੋਈ, ਜਿਹਨੂੰ ਸੋਝੀ ਆ ਜਾਂਦੀ ਹੈ। ਠੀਕ ਹੈ, ਦੇਖਿਓ ਇੱਕ ਬੱਚਾ, ਉਹਨੂੰ ਪਿਤਾ ਜੀ ਕਹਿੰਦੇ ਪੜ੍ਹ ਲਾ, ਜ਼ਿੰਦਗੀ 'ਚ ਕੁਝ ਬਣ ਜਾਏਗਾ, ਪੜ੍ਹ ਲਾ ਪੜ੍ਹ ਲਾ ਪੜ੍ਹ ਲਾ, ਰੋਜ਼ ਕਹਿੰਦੇ ਸੀ ਪੜ੍ਹ ਲਾ, ਰੋਜ਼ ਕਹਿੰਦੇ ਸੀ ਪੜ੍ਹ ਲਾ, ਰੋਜ਼ ਪੈਂਦੇ ਸੀ ਪੜ੍ਹ ਲਾ, ਉਹਨੂੰ ਸਮਝ ਨਹੀਂ ਲੱਗਦੀ ਸੀ। ਤੇ ਇੱਕ ਦਿਨ ਪਤਾ ਕੀ ਕਹਿੰਦਾ ਪਿਤਾ ਜੀ ਨੂੰ? ਕਹਿੰਦਾ ਪਿਤਾ ਜੀ, ਤੁਸੀਂ ਰੋਜ਼ ਕਹਿੰਦੇ ਹੋ ਪੜ੍ਹ ਲਾ, ਕੋਈ ਅਫਸਰ ਬਣ ਜਾਏਗਾ, ਉਹ ਕਿਤੇ ਕੋਈ ਚਾਹੀਦਾ ਕੰਮ ਕਰ ਲਏਗਾ, ਉਹ ਤੇਰੀ ਸਰਦਾਰੀ ਹੋ ਜੂਗੀ। ਅੱਜ ਆਪਣੇ ਪਿਤਾ ਜੀ ਨੂੰ ਕੀ ਕਹਿੰਦਾ? ਕਹਿੰਦਾ ਪਿਤਾ ਜੀ, ਮੈਨੂੰ ਤੁਹਾਡੀ ਗੱਲ ਨਾ ਵੱਡ ਵੱਡ ਖਾਈ ਜਾਂਦੀ ਹੈ, ਦੱਸੋ ਮੈਂ ਕਿਵੇਂ ਪੜ੍ਹਾਉਣ? ਸੱਚਿਆ ਉਹ ਪਿਓ ਕੋ ਕਿਤਾਬ ਲੈ ਕੇ ਬਹਿ ਗਿਆ, ਦੱਸੋ ਪਿਤਾ ਜੀ ਕਿਵੇਂ ਪੜ੍ਹਾਂ, ਆ ਕਿਵੇਂ ਯਾਦ ਕਰਾਂ, ਮੈਨੂੰ ਪੜ੍ਹਾਓ। ਕਿਉਂ? ਉਹ ਗੱਲ ਚੇਤੇ ਆ ਗਈ ਨਾ, ਜਿਹਨੇ ਚੇਤੇ ਕਰ ਲਈ, ਤੇ ਜਿਹੜਾ ਰੋਜ਼ ਸੁਣ ਕੇ ਭੁੱਲ ਜਾਂਦਾ ਸੀ ਉਹ ਪੜ੍ਹ ਲਾ ਕੁਝ ਬਣ ਜਾਏਗਾ, ਉਹਨੇ ਕਦੀ ਨਹੀਂ ਪਿਓ ਨੂੰ ਕਿਹਾ ਮੈਂ ਕਿਵੇਂ ਪੜ੍ਹਾਂ। ਦੱਸੋ ਪਿਤਾ ਜੀ ਇਹਦਾ ਮਤਲਬ ਦੱਸੋ ਕੀ ਹੈ, ਜਿਹਨੂੰ ਗੱਲ ਵੱਢ ਵੱਢ ਖਾਂਦੀ ਹੈ ਇਹਦਾ ਮਤਲਬ, ਜਿਹਦੇ ਅੰਦਰ ਗੁਰਬਾਣੀ ਦੇ ਬੋਲ ਟਿਕ ਜਾਂਦੇ ਆ ਨਾ, ਉਹਨੂੰ ਸੁੱਤਿਆਂ ਪਿਆਂ ਵੀ ਇਹ ਗੱਲ ਵੱਢ ਵੱਢ ਖਾਂਦੀ ਹੈ। ਤੇ ਫਿਰ ਕਬੀਰ ਜੀ ਕਹਿੰਦੇ ਜਦੋਂ ਮੈਨੂੰ ਗੱਲ ਵੱਢ ਵੱਢ ਖਾਣ ਲੱਗ ਪਈ ਮੇਰੀ ਹਾਲਤ ਖਸਤਾ ਹੋ ਗਈ, ਕਹਿੰਦੇ ਫਿਰ ਮੈਂ ਜਾ ਕੇ ਕਹਿਤਾ ਗੁਰੂ ਜੀ ਨੂੰ, ਅਬ ਕੈਸੇ ਮਰੂੰ, ਮਰਨ ਮਨ ਮੰਨਿਆ। ਕਹਿੰਦੇ ਵੀ ਦੱਸੋ ਗੁਰੂ ਜੀ, ਕਹਿੰਦੇ ਕੀ ਉਹ ਕੀ ਗੱਲ ਹੋ ਗਈ ਬਈ। ਪਿਓ ਕਹਿੰਦਾ ਪੁੱਤਰ ਨੂੰ, ਪੁੱਤਰ ਕੀ ਗੱਲ ਹੋ ਗਈ? ਕਹਿੰਦੇ ਅਬ ਕੈਸੇ ਮਰੂੰ, ਦੱਸੋ ਹੁਣ ਮਰਾਂ ਤੇ ਮਰਾਂ ਕਿਵੇਂ? ਕਹਿੰਦਾ ਕਿਉਂ, ਤੁਸੀਂ ਕਹਿੰਦੇ ਹੋ ਮਰਿਆ ਗੱਲ ਬਣਨੀ ਤੇ ਮੈਨੂੰ ਮਰਨਾ ਆਉਂਦਾ ਨਹੀਂ, ਦੱਸੋ ਫਿਰ ਕਿਵੇਂ ਮਰਾਂ? ਠੀਕ, ਤੇ ਫਿਰ ਬਾਣੀ 'ਚ ਲਿਖਿਆ, ਪੜ੍ਹੀ ਜਾਓ। ਠੀਕ, ਕੀ ਲਿਖਿਆ? ਜਦੋਂ ਪੁੱਛਿਆ ਗੁਰੂ ਜੀ ਨੇ ਵੀ ਮੇਰਾ ਮਨ ਮੰਨ ਗਿਆ, ਜਿਹਨਾਂ ਦਾ ਮਨ ਮੰਨ ਗਿਆ, ਜੇ ਜਦੋਂ ਮਨ ਮੰਨ ਜਾਂਦਾ ਕਿ ਕਿਵੇਂ ਮਰਾਂ, ਤੇ ਫਿਰ ਗੁਰੂ ਜੀ ਮਰਨਾ ਸਿਖਾਉਣ ਲੱਗ ਪੈਂਦੇ ਆ। ਕਹਿੰਦੇ ਸ਼ਬਦ ਮਰੋ ਫਿਰ ਜੀਵੋ ਸਦਕੇ। ਤੇ ਉਹ ਕਿਆ ਮਰਨਾ ਸਿਖਾਇਆ? ਕਹਿੰਦੇ ਸ਼ਬਦ ਮਰੋ ਫਿਰ ਜੀਵੋ ਸਦਕੇ, ਤਾਂ ਫਿਰ ਮਰਨ ਨਾ ਹੋਈ। ਦੱਸੋ ਕਿਆ ਆਨੰਦ ਵਾਲੀਆਂ ਪੰਕਤੀਆਂ ਨੇ, ਕਿਆ ਆਨੰਦ ਆ। ਧੰਨ ਗੁਰੂ ਗ੍ਰੰਥ ਸਾਹਿਬ ਜੀ, ਕਰ ਦਿਓ ਕਿਰਪਾ। ਕੈਸੀ ਕਿਰਪਾ ਵੀ ਅੱਜ ਅਸੀਂ ਵੀ ਮਰ ਕੇ ਜਾਣਾ, ਸਾਡੇ ਤੇ ਵੀ ਕਿਰਪਾ ਕਰ ਦਿਓ, ਅਸੀਂ ਵੀ ਤਿਆਰ ਹਾਂ ਮਰਨ ਲਈ। ਠੀਕ ਆ, ਇਹ ਕਬੀਰ ਵਾਲੀ ਪੰਕਤੀ ਤੁਸੀਂ ਵੀ ਮਨ 'ਚ ਧਾਰ ਲਓ। ਕਿਹੜੀ? ਅਬ ਕੈਸੇ ਮਰੂੰ, ਮਰਨ ਮਨ ਮੰਨਿਆ ਕਰੋ ਕਿਰਪਾ, ਮਰੀਏ ਕਿਵੇਂ? ਫਿਰ ਮਰਨ ਲਈ ਮਨ ਮੰਨ ਗਿਆ ਤੇ ਫਿਰ ਤੁਹਾਨੂੰ ਸਮਝ ਆਊਗੀ ਕਿਹੜੀ ਸ਼ਬਦ ਆਊਗੀ। ਸ਼ਬਦ ਮਰੋ ਫਿਰ ਅਜੀਬ ਹੋ ਸਕਦੇ। ਦੱਸੋ, ਗੁਰੂ ਜੀ ਕਹਿਣ ਲੱਗੇ ਵੀ ਸ਼ਬਦ ਨਾਲ ਮਰ ਜੇ ਮਰਨਾ ਹੀ, ਤੇ ਇਹਦਾ ਮਤਲਬ ਵੀ ਜੇ ਮਰਨਾ ਆਪਣੇ ਆਪ ਤੇ ਜ਼ਹਿਰ ਖਾਣਾ ਪੈਂਦਾ, ਤੇ ਜੇ ਮਨ ਮਾਰਨਾ ਫਿਰ ਸ਼ਬਦ ਦੀ ਅਰਾਧਨਾ ਕਰਨੀ ਪੈਂਦੀ ਹੈ। ਕਹਿੰਦੇ ਸ਼ਬਦ ਦੀ ਅਰਾਧਨਾ ਕਰ, ਸ਼ਬਦ ਮਰੋ। ਕਹਿੰਦਾ ਜੇ ਸ਼ਬਦ ਨਾਲ ਮਰ ਜਾਣਾ ਕਿਉਂ? ਜੀਵੋ ਸਦਕੀ, ਕਹਿੰਦਾ ਫਿਰ ਹਮੇਸ਼ਾ ਜ਼ਿੰਦਗੀ ਜਿੰਦਾ ਰਹੇਗਾ। ਉਹ ਜੀਵੋ ਸਦਕੀ ਦਾ ਮਤਲਬ ਕੀ ਹੈ? ਕਦੀ ਗੌਰ ਕੀਤੀ? ਜੀਵੋ ਸਦਕੀ, ਸਦਕੀ ਲਿਖਿਆ, ਸਦ ਪਤਾ ਕਿਉਂ ਲਿਖਿਆ? ਹਮੇਸ਼ਾ, ਹਮੇਸ਼ਾ ਅਖਰ ਕਿਉਂ ਕਹੀਦਾ? ਜੇ ਚਿੱਤ ਤਬਦੀਲੀ ਨਾ ਹੋਵੇ ਉਹਨੂੰ ਹਮੇਸ਼ਾ ਕਹੀਦਾ, ਜੇ ਚਿੱਤ ਤਬਦੀਲੀ ਨਾ ਹੋਵੇ ਉਹਨੂੰ ਹਮੇਸ਼ਾ ਅੱਖਰ ਲਾਈਦਾ। ਠੀਕ, ਕਿਵੇਂ? ਇੱਕ ਇਨਸਾਨ ਸੀ, ਉਹ ਰੋਜ਼ 2 ਵਜੇ ਉੱਠਦਾ ਹੈ। ਉਹਦੇ ਪਿਤਾ ਜੀ ਕਹਿੰਦੇ ਹਮੇਸ਼ਾ 2 ਵਜੇ ਉੱਠਦਾ ਹੈ। ਉਹਦੀ ਘਰਵਾਲੀ ਕਹਿੰਦੀ ਹਮੇਸ਼ਾ 2 ਵਜੇ ਉੱਠਦੇ ਆ। ਬੱਚੇ ਕਹਿੰਦੇ ਪਿਤਾ ਜੀ ਹਮੇਸ਼ਾ 2 ਵਜੇ ਉੱਠਦੇ ਆ। ਇਹਦਾ ਮਤਲਬ ਤਬਦੀਲੀ ਨਹੀਂ ਹੈ, ਫਿਕਸ ਟਾਈਮ ਉਹਨਾਂ ਦਾ 2 ਵਜੇ ਉੱਠਦੇ ਆ ਹਮੇਸ਼ਾ, ਤਬਦੀਲੀ ਨਹੀਂ ਹੈ। ਕਿੱਥੇ ਗੁਰੂ ਕਹਿੰਦੇ ਸ਼ਬਦ ਮਰੋ। ਕਹਿੰਦਾ ਜਿੱਦਾਂ ਤੇਰੀ ਮਨ ਬਿਰਤੀ ਸ਼ਬਦ ਨਾਲ ਮਰ ਜਾਏਗੀ, ਸੰਸਾਰ ਤੋਂ ਪਰਾਂ ਹੋ ਜਾਏਗੀ, ਸੰਸਾਰ ਦੀ ਮੰਗ ਤੋਂ, ਤ੍ਰਿਸ਼ਨਾ ਤੋਂ ਪਰਾਂ ਹੋ ਜਾਏਗੀ, ਫਿਰ ਜੀਵੋ ਸਦਹੀ। ਕਹਿੰਦੇ ਫਿਰ ਇੱਕ ਐਸਾ ਜੀਵਨ ਮਿਲੇਗਾ ਜਿਹ 'ਚ ਤਬਦੀਲੀ ਨਹੀਂ ਆਏਗੀ। ਉਹ ਜੀਵਨ ਕਿਹੜਾ ਆ? ਜਾਂਦੇ ਬਿਨਾਂ ਸ਼ਬਦ ਦੇ ਮਰਿਆਂ, ਬਿਨਾਂ ਮਨ ਦੇ ਮਰਿਆਂ ਤਬਦੀਲੀ ਹੈ। ਕਿੱਦਾਂ? ਜਿੱਦਣ ਆਹ ਸਰੀਰ ਛੱਡਿਆ, ਜਿਹਨਾਂ ਨੇ ਸ਼ਬਦ ਦੀ ਅਰਾਧਨਾ ਨਹੀਂ ਕੀਤੀ, ਜਿਹਨਾਂ ਨੇ ਭਗਤੀ ਨਹੀਂ ਕੀਤੀ, ਜਿੱਦਣ ਆਹ ਸਰੀਰ ਛੱਡਿਆ ਉਹਨੂੰ ਸਰੀਰ ਮਿਲੇਗਾ, ਪਰ ਕਿਹੜਾ ਮਿਲੇਗਾ? ਕੁੱਤੇ ਦਾ, ਡੰਗਰ ਦਾ, ਸੱਪ ਦਾ, ਰੁੱਖ ਦਾ। ਤਬਦੀਲੀ ਆ ਨਾ, ਕੀ ਜਦੋਂ ਮਰਿਆ ਤੇ ਨਾਂ ਰੱਖਿਆ ਕੁੱਤਾ, ਕਿਉਂਕਿ ਕੁੱਤੇ ਦੇ ਜੀਵਨ 'ਚ ਚਲਾ ਗਿਆ, ਜੀਵਨ ਤਬਦੀਲ ਹੋ ਗਿਆ। ਕੁੱਤਾ ਮਰਿਆ, ਡੰਗਰ ਦੇ ਸੀ ਚਲਾ ਗਿਆ ਡੰਗਰ, ਮਰਿਆ ਸੱਪ ਦੇ ਸੀ ਚਲਾ ਗਿਆ ਸੱਪ, ਤਬਦੀਲੀ ਹੈ। ਤੇ ਗੁਰੂ ਜੀ ਕੀ ਕਹਿੰਦੇ? ਕਹਿੰਦੇ ਫਿਰ ਜੀਵ ਉਹ ਸਦ ਹੀ। ਕਹਿੰਦੇ ਜਿੱਦਣ ਸ਼ਬਦ ਤੋਂ ਮਰ ਜਾਏਗਾ, ਫਿਰ ਭਾਵੇਂ ਸਰੀਰ ਦੁਬਾਰਾ ਲੈ ਕੇ ਆ ਜਾਵੇ ਤੂੰ ਕਿਹਦਾ, ਮਨੁੱਖ ਦਾ, ਪਰ ਤੇਰੇ ਪ੍ਰਕਾਸ਼ ਤਬਦੀਲੀ ਨਹੀਂ ਆਊਗੀ। ਜੀਵੋ ਸਦ ਹੀ, ਇੱਕ ਐਸਾ ਜੀਵਨ ਬਣ ਜਾਏਗਾ ਕਦੀ ਤਬਦੀਲੀ ਨਹੀਂ ਆਏਗੀ, ਜੇ ਤੂੰ ਸੰਸਾਰ ਦੇ ਉੱਤੇ ਜਨਮ ਲੈ ਕੇ ਆਵੇਂਗਾ ਵੀ, ਮਨੁੱਖ ਸਰੀਰ 'ਚ ਆਵੇਗਾ ਪਰ ਪ੍ਰਕਾਸ਼ਿਤ ਹੋਵੇਗਾ, ਤੂੰ ਕਦੀ ਵੀ ਪ੍ਰਕਾਸ਼ ਤੋਂ ਵਾਂਝਾ ਨਹੀਂ ਹੋ ਸਕਦਾ। ਜੀਵੋ ਸਦ ਹੀ, ਹਮੇਸ਼ਾ ਇੱਕ ਜੀਵਨ ਰਹੇਗਾ। ਕਹਿੰਦਾ ਬਾਪ ਕਿ ਜਦੋਂ ਵੀ ਤੂੰ ਸਰੀਰ 'ਚ ਰਹੇਗਾ, ਹੁਣ ਦੇਖਿਓ ਜਿੰਨਾ ਚਿਰ ਇਸ ਸਰੀਰ 'ਚ ਰਹੇਗਾ ਤਾਂ ਵੀ ਜੀਵਨ ਇੱਕ ਰਹੇਗਾ, ਕਿੱਦਾਂ? ਤਬਦੀਲੀ ਨਹੀਂ ਆਏਗੀ। ਜਿਹਨਾਂ ਅੰਦਰ ਪ੍ਰਕਾਸ਼ ਹੋ ਜਾਂਦਾ ਉਹਨਾਂ ਦਾ ਤਬਦੀਲੀ ਨਹੀਂ ਆਉਂਦੀ। ਕਿਹੋ ਜਿਹੀ ਤਬਦੀਲੀ? ਕਦੀ ਦੇਖਿਓ ਆਪਾਂ ਇੱਥੇ ਬੈਠੇ ਹਾਂ, ਗੁਰੂ ਘਰੋਂ ਘਰ ਜਾਣ 'ਚ ਤਬਦੀਲੀ ਆ ਜਾਂਦੀ, ਜਦੋਂ ਆਪਾਂ ਘਰ ਪਹੁੰਚਦੇ ਤਬਦੀਲੀ ਆ ਜਾਂਦੀ। ਠੀਕ, ਘਰ ਗਏ, ਝਿੜਕਾਂ ਪੈ ਗਈਆਂ, ਕਿੱਥੇ ਗਏ ਸੀ? ਲੇਟ ਕਿਉਂ ਆਏ ਹੋ? ਮੂੰਹ ਬਣ ਗਿਆ। ਲੈ ਗੁਰੂ ਘਰ ਗਏ ਤਾਂ ਵੀ ਠੁੱਕਣਾ ਹੀ ਪੈਂਦੀਆਂ, ਤਾਂ ਵੀ ਛਿੱਤਰ ਹੀ ਪੈਂਦੇ। ਮੈਂ ਗੁਰੂ ਘਰ ਹੀ ਗਿਆ ਸੀ, ਮੈਂ ਕਿਤੇ ਗਿਆ ਸੀ, ਬਾਹਰ ਗਿਆ ਸੀ। ਠੀਕ, ਪਰ ਰੱਬ ਦਾ ਪਿਆਰਾ ਘਰ ਗਿਆ ਤਾਂ ਕਿੱਥੇ ਸੀ? ਤੁਹਾਨੂੰ ਪਤਾ ਹੀ ਹੈ ਕਿੱਥੇ ਸੀ। ਲੇਟ ਕਿਉਂ ਆਏ ਹੋ? ਲੇਟ ਹੋ ਗਏ। ਠੀਕ, ਰੱਬ ਦਾ ਪਿਆਰਾ ਘਰ ਵਾਲੀ ਕੋਲ ਮਾਫ਼ੀ ਮੰਗਣ ਡਿਆ, ਕਹਿੰਦਾ ਭਲੀਏ ਲੋਕੇ ਲੇਟ ਹੋ ਗਏ, ਮੈਨੂੰ ਖੁਨਾਮੀ ਹੋ ਗਈ, ਮਾਫ਼ ਕਰਿਓ ਘਰ ਵਾਲੀ ਕੋਲ। ਕਿਸੇ ਨੇ ਕਿਹਾ ਤੁਸੀਂ ਇੰਨੇ ਨੀਵੇਂ ਹੋ, ਤੋ ਅੱਗੋਂ ਪਤਾ ਕੀ ਕਹਿੰਦਾ ਗੱਜ ਕੇ, ਕਹਿੰਦਾ ਭਾਈ ਅਸੀਂ ਉੱਚੇ ਹੋਏ ਕਦੋਂ ਸਾਂ, ਅਸੀਂ ਉੱਚੇ ਹੋਏ ਕਦੋਂ ਸਾਂ। ਕਹਿੰਦਾ ਕਿਉਂ, ਉਹਨੇ ਮਾਫ਼ੀ ਨਹੀਂ ਮੰਗੀ, ਸਿੱਖਿਆ ਦਿੱਤੀ ਕਿਸੇ ਨੂੰ ਕਦੀ, ਭਾਈ ਭਲੀਏ ਲੋਕੇ ਮੈਂ ਲੇਟ ਵੀ ਹੋ ਗਿਆ ਤੇ ਭਾਵੇਂ ਮੈਂ ਕੁਝ ਵੀ ਹੋ ਗਿਆ, ਮੈਂ ਮਾਫ਼ੀ ਮੰਗ ਲੈਂਦਾ, ਪਰ ਮੈਂ ਤੈਨੂੰ ਦੱਸਾਂ ਤੇ ਦੱਸਾਂ ਕਿ ਲੇਟ ਕਰਨ ਵਾਲਾ ਅਕਾਲ ਪੁਰਖਿਆ ਤੇ ਤੇਰੇ ਕੋਲ ਝਿੜਕਾਂ ਪਾਉਣ ਵਾਲਾ ਵੀ ਅਕਾਲ ਪੁਰਖਿਆ, ਤੇਰੇ ਅੰਦਰੋਂ ਵੀ ਤਾਂ ਉਹੀ ਬੋਲਣ ਡਿਆ। ਚੁੱਪ ਕਰਕੇ ਬਹਿ ਗਿਆ, ਆਰਾਮ ਨਾਲ ਬਹਿ ਗਿਆ। ਉਹਦੀ ਮਨ ਬਿੱਤੀ ਤਬਦੀਲ ਨਹੀਂ ਹੋਈ, ਨਾ ਤੂੰ ਕੌਣ ਦੀ ਪੁੱਛਣ ਵਾਲੀ ਮੈਨੂੰ, ਮੈਂ ਲੇਟ ਹੋ ਗਿਆ, ਤੂੰ ਕੌਣ ਹੁੰਦੀ, ਨਹੀਂ ਮਨ ਬਿੱਟੀ ਤਬਦੀਲ ਨਹੀਂ, ਕਿਉਂਕਿ ਉਹ ਸ਼ਬਦ ਨਾਲ ਮਰਿਆ। ਸ਼ਬਦ ਮਰੋ ਫਿਰ ਜੀਵ ਹੋ ਸਕਦੀ, ਤਾਂ ਫਿਰ ਮਰਨ ਨਾ ਹੋਈ। ਇਹ ਕਿਹੜਾ ਮਰਨਾ, ਅਗਲਾ ਮਰਨਾ ਕਿਹੜਾ ਹੈ, ਕਹਿੰਦੇ ਤਾਂ ਫਿਰ ਮਰਨ ਨਾ ਹੋਈ, ਕਹਿੰਦੇ ਫਿਰ ਦੁਬਾਰਾ ਉਹਨਾਂ ਨੂੰ ਮੌਤ ਨਹੀਂ ਆਉਂਦੀ। ਕਹਿੰਦਾ ਭਾਵ ਜਿਸ ਇਸ ਲੈਵਲ 'ਚ ਪਹੁੰਚੇ ਨੇ ਉਹ ਕਦੀ ਬੇਮੁੱਖ ਨਹੀਂ ਹੁੰਦੇ, ਉਹ ਕਦੀ ਵੀ ਪਰਮਾਤਮਾ ਤੋਂ ਗੁਰੂ ਦੇ ਚਰਨਾਂ ਤੋਂ ਬੇਮੁੱਖ ਨਹੀਂ ਹੁੰਦੇ। ਸੋ ਤਾਂ ਗੁਰੂ ਜੀ ਕਹਿਣ ਲੱਗੇ, ਅੱਬ ਕੈਸੇ ਮਰੂੰ, ਮਰਨ ਮਨ ਮੰਨਿਆ। ਕਬੀਰ ਜੀ ਕਹਿੰਦੇ ਮੈਂ ਗੁਰੂ ਜੀ ਨੂੰ ਕਿਹਾ ਦੱਸੋ ਫਿਰ ਮਰਾਂ ਕਿਵੇਂ, ਮੇਰਾ ਮਨ ਮਰਨ ਲਈ ਮਰ ਗਿਆ, ਮੰਨ ਗਿਆ ਹੁਣ ਤੇ ਮੇਰੇ, ਇਹਦਾ ਮਤਲਬ ਮੈਂ ਮਨ ਕਰਕੇ ਸਵੀਕਾਰ ਕਰ ਲਿਆ ਕਿ ਜੋ ਗੁਰੂ ਜੀ ਉਪਦੇਸ਼ ਦੇ ਰਹੇ ਉਹ ਸੱਚਾ ਸੁੱਚਾ ਆ, ਗੁਰੂ ਤੇਰੇ ਤੋਂ ਗਾਂਹ ਕੁਛ ਨਹੀਂ ਆ। ਜਿੱਦਾਂ ਤੁਹਾਡੀ ਮਨ ਬਿਰਤੀ ਮੰਨ ਗਈ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ, ਤੁਹਾਡੇ ਉਪਦੇਸ਼ ਤੋਂ ਇਲਾਵਾ ਹੋਰ ਕੁਛ ਨਹੀਂ ਹੈ, ਜਾਓ ਤੁਹਾਡਾ ਮਨ ਮੰਨ ਜੂਗਾ। ਤੇ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਚੰਗਾ ਹੋ ਗਿਆ ਕਬੀਰ ਮੰਨ ਗਏ, ਚੰਗਾ ਹੋ ਗਿਆ ਮੰਨ ਗਿਆ ਹੈ। ਕਹਿੰਦਾ ਕਿਉਂ, ਕਹਿੰਦੇ ਜੇ ਨਹੀਂ ਮੰਨਦਾ ਤੇ ਮਰ ਮਰ ਜਾਤੇ, ਜਿਨ ਰਾਮ ਨਾ ਜਾਂਦੇ ਦੱਸੋ, ਕਹਿੰਦੇ ਮਰ ਮਰ ਜਾਤੇ, ਦੋਹਰੀ ਕਿਉਂ ਆਇਆ, ਪਹਿਲਾਂ ਮਰਨਾ ਕਿਹੜਾ, ਦੂਜਾ ਮਰਨਾ ਕਿਹੜਾ, ਮਰ ਮਰ ਜਾਤੇ ਪਹਿਲਾਂ ਮਰਨਾ। ਕਹਿੰਦੇ ਫਿਰ ਉਹ ਗੁਰੂ ਤੋਂ ਬੇਮੁਖੀ ਰਹਿੰਦੇ ਜ਼ਿੰਦਗੀ ਚ, ਪਹਿਲਾਂ ਮਰਨਾ ਬੇਮੁਖਤਾ। ਕਹਿੰਦੇ ਫਿਰ ਉਹ ਪਰਮਾਤਮਾ ਤੋਂ ਗੁਰੂ ਚਰਨਾਂ ਤੋਂ ਬੇਮੁੱਖ ਰਹਿੰਦੇ ਨੇ, ਤੇ ਮਰ ਕਹਿੰਦੇ ਫਿਰ ਉਹ ਸਰੀਰ ਚਲੋ ਛੱਡਦੇ ਨੇ, ਉਹ ਕੀ ਹੈ ਫਿਰ ਜੰਮਣ ਮਰਨ ਦੇ ਗੇੜ ਚ ਪੈ ਜਾਂਦੇ ਨੇ। ਕਹਿੰਦਾ ਕਿਉਂ ਪਏ, ਕਿਉਂਕਿ ਇਸ ਜਨਮ ਦੇ ਅੰਦਰ ਉਹ ਪਰਮਾਤਮਾ ਦੀ ਜਾਣਕਾਰੀ ਲੈਣ ਆਏ ਸੀ, ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ। ਕਹਿੰਦੇ ਜਿਹਨਾਂ ਨੇ ਇਸ ਸਰੀਰ ਦੇ ਅੰਦਰ ਉਸ ਅਕਾਲ ਪੁਰਖ ਪਰਮਾਤਮਾ ਦੀ ਜਾਣਕਾਰੀ ਨਹੀਂ ਲਈ ਗੁਰੂ ਚਰਨਾਂ ਦੇ ਵਿੱਚੋਂ, ਕਹਿੰਦੇ ਫਿਰ ਉਹਨਾਂ ਦੀ ਦਸ਼ਾ ਬਣਦੀ ਹੈ। ਦੇਖੋ ਸਿਰਫ ਮੌਤ ਦੀ ਗੱਲ ਕਰ ਰਹੇ, ਮੌਤ ਦੀ, ਆਪਾਂ ਕੀ ਕਹਿੰਦੇ ਫਲਾਣਾ ਸੋ ਮਰ ਗਿਆ, ਧਮਕਾਣਾ ਸੋ ਮਰ ਗਿਆ, ਉਹ ਭੋਲਿਆ ਉਹਦੇ ਸਰੀਰ ਛੱਡ ਕੇ ਚਲਿਆ ਗਿਆ, ਉਹ ਤੇ ਜੇ ਮਰਿਆ ਹੀ ਨਹੀਂ, ਮਰਨ ਦਾ ਮੌਕਾ ਤੇਰੇ ਕੋਲ ਹੈ ਜੇ। ਇਹਦਾ ਮਤਲਬ ਜਿਹਨਾਂ ਕੋਲ ਸਰੀਰ ਆ ਜੇ ਉਹਨਾਂ ਕੋਲ ਮੌਕਾ ਮਰਨ ਦਾ ਆ, ਜਿਹੜੇ ਸਰੀਰ ਛੱਡ ਗਏ ਉਹ ਕਦੇ ਮਰੇ, ਉਹ ਤੇ ਮਰੇ ਹੀ ਨਹੀਂ, ਹੁਣ ਮਰਨਾ ਆਉਂਦਾ ਹੀ ਨਹੀਂ। ਜੇ ਤੇ ਤੁਹਾਨੂੰ ਗੁਰਬਾਣੀ ਦੀ ਸਮਝ ਲੱਗ ਗਈ, ਠੀਕ ਹੈ, ਤੇ ਘਰ ਜਾਂਦਿਆਂ ਤੱਕ ਤੁਹਾਡੇ ਮਨ ਚੋਂ ਆਵਾਜ਼ ਆਊਗੀ ਅੱਜ ਕਿਹੜੀ, ਅੱਬ ਕੈਸੇ ਮਰੂ, ਮਰਨ ਮਨ ਦੱਸੋ ਗੁਰੂ ਜੀ ਕਿਵੇਂ ਮਰਾਂ। ਕਹਿੰਦਾ ਕਿਉਂ, ਕਹਿੰਦਾ ਮਰਨ ਲਈ ਮਨ ਮੰਨ ਗਿਆ। ਇਹਦਾ ਮਤਲਬ ਮੇਰਾ ਮਨ ਮੰਨ ਗਿਆ, ਕਿਹਦੇ ਮਨ ਮੰਨ ਗਿਆ, ਤੁਹਾਡੇ ਸ਼ਬਦ ਨਾਲ ਜੁੜਨ ਲਈ ਮੇਰਾ ਮਨ ਮੰਨ ਗਿਆ ਹੈ, ਮੈਂ ਆਪਣੇ ਅੰਦਰ ਪ੍ਰਕਾਸ਼ ਕਰਨਾ ਚਾਹੁੰਦਾ ਹਾਂ, ਮੈਂ ਮਨ ਤੋਂ ਮਰਨਾ ਚਾਹੁੰਦਾ, ਸੰਸਾਰੀ ਸਰੀਰਕ ਮੌਤ ਨਹੀਂ ਹੈ, ਮਨ ਰੂਪੀ ਮੌਤ ਆ। ਸੋ ਐਸੀ ਮਨ ਬਿਰਤੀ ਬਣਾਓ, ਜਦੋਂ ਇਸ ਚੀਜ਼ ਨੂੰ ਸਮਝੋਗੇ ਫਿਰ ਆਪ ਜੀ ਹੈਰਾਨ ਹੋਵੋਗੇ ਵੀ ਕਮਾਲ ਹੈ, ਕਿਆ ਆਨੰਦ ਹੈ। ਸੋ ਗੁਰੂ ਨੂੰ ਪਿਆਰੀ ਸਾਹਿਬ ਸਿੰਘ ਸਮਾਂ ਹੋ ਗਿਆ, ਮੌਤ ਨਹੀਂ ਪੂਰੀ ਹੋਈ ਹੈ ਜੀ, ਸਮਾਂ ਹੋ ਗਿਆ। ਸੋ ਗੁਰੂ ਨੂੰ ਪਿਆਰੀ ਸਾਹਿਬ ਸਿੰਘ ਜੋ ਇੱਥੇ ਪਤੇ ਕੇ ਜਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।